ਕਿਸੇ ਦਾ ਜੋ ਬੁਰਾ ਤੱਕੇ ਉਸ ਦਾ ਨਾ ਭਲਾ ਹੋਵੇ। ਪੜ੍ਹ ਲਓ ਸ਼ਬਦ ਗੁਰੂ ਨਾਨਕ ਜੀ ਦੀ ਬਾਣੀ ਦੇ, ਕਲੇ ਜਿੱਥੇ ਵਸਦੀ ਹੈ ਬਰਕਤ ਉਥੋਂ ਨੱਸਦੀ ਹੈ, ਕੜੇ ਤੋਂ ਖਤਮ ਹੁੰਦੇ ਕਤਰੇ ਜੋ ਪਾਣੀ ਦੇ, ਕਰਕੇ ਪਿਆਰ ਇਸ ਪਾਗ ਰੱਖੇ ਸਾਰਿਆਂ ਦਾ, ਚੰਗੇ ਜੇ ਖਿਆਲ ਹੋਣ ਕਰਦੀ ਸਵਾਣੀ ਦੇ, ਕਰਨ ਕਮਾਈ ਭਾਵੇਂ ਤਾਣ ਲਾ ਕਪੂਰ ਸਿੰਘਾ, ਵਸਦੇ ਨੀ ਘਰ ਕਦੇ ਕਮਲਿਆਂ ਦੀ ਢਾਣੀ ਦੇ।
ਸਭ ਤੋਂ ਪਹਿਲਾਂ ਸਿੱਖੀ ਦਾ ਅਸੂਲ ਅਪਣਾਉਂਦੇ ਹੋਏ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੀਏ। ਸਾਰੀ ਸੰਗਤ ਗੱਜ ਕੇ ਆਖੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਮਿੱਤਰਾਂ ਦੀ ਸਿਫਾਰਿਸ਼ ਸੀ ਕਿ ਬੰਦੀ ਛੋਟ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇਤਿਹਾਸ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਕਿਵੇਂ ਲਿਆ, ਚੰਡਾਲ ਚੱਲ ਚੰਦੂ ਨੂੰ ਨੱਕ ਵਿਚ ਨੱਥ ਪਾ ਕੇ ਲਾਹੌਰ ਤੇ ਦਿੱਲੀ ਦੇ ਬਾਜ਼ਾਰਾਂ ਵਿਚ ਕਿਵੇਂ ਫੇਰਿਆ, ਇਹ ਪ੍ਰਸੰਗ ਛੇਤੀ ਤੋਂ ਛੇਤੀ ਸੰਗਤਾਂ ਤੱਕ ਪਹੁੰਚਾਇਆ ਜਾਏ। ਸੋ ਅਰਜ ਕਰਦਾ ਹਾਂ, ਇਹ ਇਤਿਹਾਸ ਹਾਜ਼ਰ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿਚ ਕਾਫੀ ਜੋਸ਼ ਪਾਇਆ ਜਾਂਦਾ ਸੀ ਕਿ ਨਿਰਦੋਸ਼ ਆਤਮਾ 31 ਤਵੀ ਤੇ ਕਿਉਂ ਬਿਠਾਈ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰ ਰਹੇ ਸਨ ਜਦ ਦਿੱਲੀ ਤੋਂ ਦਿੱਲੀ ਸਰਕਾਰ ਦਾ ਭੇਜਿਆ ਹੋਇਆ ਵਜ਼ੀਰ ਖਾਨ ਸਰਕਾਰ ਦੇ ਹੁਕਮ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿਚ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਇਆ। ਇਹਨੇ ਗਲ ਵਿਚ ਪੱਲਾ ਪਾ ਕੇ ਸਿਰ ਝੁਕਾ ਕੇ ਕਿਹਾ, ਸਤਿਗੁਰੂ ਜੀ, ਤੁਹਾਨੂੰ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਯਾਦ ਕਰਦਾ ਹੈ, ਉਹ ਤੁਹਾਡੇ ਨਾਲ ਮੇਲ ਮਿਲਾਪ ਵਧਾਉਣਾ ਚਾਹੁੰਦਾ ਹੈ। ਸੰਗਤਾਂ ਵਿਚ ਵਿਚਾਰ ਚੱਲੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੇਰਾ ਖਿਆਲ ਹੈ ਕਿ ਮਾਤਾ ਜੀ ਨੂੰ ਪੁੱਛਿਆ ਜਾਏ। ਜਦ ਮਾਤਾ ਗੰਗਾ ਜੀ ਨੂੰ ਪੁੱਛਿਆ ਗਿਆ, ਉਹਨਾਂ ਆਖਿਆ, ਸਾਡਾ ਖਿਆਲ ਹੈ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਪੁੱਛੋ, ਉਹ ਧਰਮ ਤੋਂ ਚੰਗੀ ਤਰ੍ਹਾਂ ਜਾਣੂ ਨੇ, ਕੀ ਆਖਦਾ ਹੈ ਧਰਮ ਔਰ ਕਿਵੇਂ ਸਾਨੂੰ ਚੱਲਣਾ ਚਾਹੀਦਾ। ਬਾਬਾ ਬੁੱਢਾ ਸਾਹਿਬ ਨੇ ਵਿਚਾਰ ਕਰਕੇ ਫੈਸਲਾ ਦਿੱਤਾ ਕਿ ਮੇਰਾ ਖਿਆਲ ਹੈ ਕਿ ਰਾਜਨੀਤੀ ਦੇ ਮਾਹਿਰ ਬਹਾਦਰ ਬਾਬਾ ਬਿਧੀ ਚੰਦ ਨੂੰ ਪੁੱਛਣਾ ਚਾਹੀਦਾ। ਜਦ ਬਹਾਦਰ ਬਿਧੀ ਚੰਦ ਨੂੰ ਪੁੱਛਿਆ ਗਿਆ, ਉਹਨੇ ਬੜੇ ਮਾਣ ਨਾਲ ਕਿਹਾ, ਮੇਰਾ ਖਿਆਲ ਹੈ ਕਿ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਜਾਣਾ ਚਾਹੀਦਾ ਤਾਂ ਕਿ ਵੈਰੀ ਦੀ ਨੀਤੀ ਦਾ ਵੀ ਪਤਾ ਲੱਗ ਜਾਏ ਅਤੇ ਸਰਕਾਰ ਦੀ ਨੀਤੀ ਦਾ ਵੀ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੁਝ ਸੇਵਕਾਂ ਸਮੇਤ ਦਿੱਲੀ ਪਹੁੰਚ ਗਏ। ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਹੋਈ, ਬਹੁਤ ਸਾਰੀਆਂ ਗੱਲਾਂ ਦੁਨਿਆਵੀ ਹੋਈਆਂ, ਸਰਕਾਰ ਦੇ ਮੁਤਲਕ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ। ਜਦ ਦਿਨ ਦੀ ਸਮਾਪਤੀ ਹੋਣ ਲੱਗੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਝੁਕਾ ਕੇ ਮਕਾਰੀ ਜਹਾਂਗੀਰ ਪਾਤਸ਼ਾਹ ਨੇ ਕਿਹਾ, ਮਹਾਰਾਜ, ਮੇਰਾ ਦਿਲ ਚਾਹੁੰਦਾ ਹੈ ਕਿ ਸਵੇਰੇ ਮੇਰੇ ਨਾਲ ਸ਼ਿਕਾਰ ਚੜੋ। ਸਤਿਗੁਰੂ ਮੰਨ ਗਏ। ਦੂਸਰਾ ਦਿਨ ਚੜਿਆ, ਦੋਨੋ ਸਰਕਾਰਾਂ, ਹਿੰਦੁਸਤਾਨ ਦਾ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਸਮੇਤ ਸ਼ਿਕਾਰ ਨੂੰ ਚੜੇ। ਪਹਾੜ ਗਾਈ ਦੀ ਪਹਾੜੀ ਉੱਤੇ ਖਲੋਤੇ ਸਨ ਸਤਿਗੁਰੂ, ਚੰਦੂ ਦੀਵਾਨ, ਜਹਾਂਗੀਰ ਪਾਤਸ਼ਾਹ, ਹੋਰ ਵੀ ਬਹੁਤ ਸਾਰੇ ਅਹਿਲਕਾਰ ਨਾਲ ਸਨ। ਜਦ ਸਾਹਮਣਿਓ ਇੱਕ ਬਗੀਚੇ ਵਿੱਚੋਂ, ਇੱਕ ਜੰਗਲ ਵਿੱਚੋਂ ਜੰਗਲ ਦਾ ਸ਼ੇਰ ਨਿਕਲਿਆ। ਜਦੋਂ ਸ਼ੇਰ ਨੂੰ ਵੇਖਿਆ ਜਹਾਂਗੀਰ ਨੇ, ਇਹਦੇ ਪਾਪ ਕੰਬ ਗਏ। ਚਲਾਕ ਚੰਦੂ ਜਹਾਂਗੀਰ ਦੇ ਕੋਲ ਪਹੁੰਚਾ, ਇਹਨੇ ਆਖਿਆ, ਹੁਣ ਨੀਤੀ ਵਰਤਣੀ ਚਾਹੀਦੀ ਹੈ। ਜਹਾਂਗੀਰ ਨੂੰ ਕਹਿੰਦਾ, ਪਾਤਸ਼ਾਹ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕਹੋ, ਉਹ ਸ਼ੇਰ ਦਾ ਸ਼ਿਕਾਰ ਕਰਨ ਤਾਂ ਸਾਡੀ ਜਾਨ ਬਚ ਸਕਦੀ ਹੈ। ਹਿੰਦੁਸਤਾਨ ਦਾ ਬਾਦਸ਼ਾਹ, ਦਿੱਲੀ ਤਖ਼ਤ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਿਵੇਂ ਕਹਿ ਰਿਹਾ, ਮੇਰੇ ਸਾਥੀ ਪੇਸ਼ ਕਰ ਰਹੇ ਨੇ, ਪਿਆਰ ਸਤਿਕਾਰ ਨਾਲ ਸੁਣੋ, ਇੰਜ ਬਿਆਨ ਕੀਤਾ ਜਾ ਰਿਹਾ।
ਕੀਤਾ ਬਿਨ ਕਰਥੂ ਤੋਂ ਕੋਈ ਨੀ ਮੰਨਦਾ ਬਾਤ, ਵਰਦੀ ਵੇਖੀ ਕਿਸੇ ਨੀ ਬਿਨ ਬਾਦਲ ਬਰਸਾਤ।
ਜਹਾਂਗੀਰ ਜੰਗਿਆ ਸ਼ਿਕਾਰ, ਇੱਕ ਸ਼ੇਰ ਦਿਸੇ ਭੁਵ ਮਾਰ, ਤਕ ਮੌਤ ਕੰਬੀ ਸਰਕਾਰ, ਚਟ ਮੁਖ ਚੋਂ ਬਚਨ ਉਚਾਰੇ, ਜੀ ਮੈਂ ਦੌਲਤ ਦਿਆ ਮੂੰਹ ਮੰਗੀ, ਕੋਈ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਅੱਖ ਲਾਲ ਸ਼ੇਰ ਪੈ ਕੂਰੇ, ਸੀ ਜਨ ਪਰ ਸ਼ੇਰ ਦੇ ਮੂਰੇ। ਜਹਾਂਗੀਰ ਸਾਰੇ ਸਤਪੂਰੇ ਮੂੰਹ ਮੰਗੀਆਂ ਮਰਾਦਾ ਪਾਵੇ ਦੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਦੀ ਬਲ ਤਾਰੇ
ਸਭਨਾ ਦਾ ਧੜਕੇ ਗੱਲ ਕਹਿਣ ਅੱਲਾਹੂ ਪੜਕੇ ਆਈ ਫੌਜ ਵਿਰੋਧੀ ਚੜਕੇ ਜਿੰਦ ਮੌਤ ਦੇ ਹੋਣ ਨਤਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਕੀ ਅੱਲਾ ਕਰੋਤੀ ਹੋਈ ਹੋਈ ਪੈੜੀ ਵਗਿਆ ਕੋਈ ਜਿੰਦ ਪਲ ਵਿੱਚ ਜਾਪੇ ਮੋਈ ਕੋਈ ਖੌਫ ਖੜਾ ਦਾ ਖਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਨਾਨਕ ਯਾਰਾ ਪੀਰ ਜਿਹਦੇ ਸੇਵਕ ਕੀਰ ਅਮੀਰ ਮੇਰਾ ਮਨ ਨਹੀਂ ਬਣਦਾ ਤੀਰ ਪਈ ਬਿਵਤਾ ਸਿਰ ਤੋਂ ਟਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਮੈਨੂੰ ਦਿਸਦੇ ਵਿਗੜੇ ਤੋਰ ਖੁਸ ਜਾਣਾ ਤਖਤ ਲਾਹੌਰ ਜਿਨ ਟੁੱਟੀ ਮਹੀ ਮਾਲੇ ਦੌਰ ਕੋਈ ਕਿਲਾ ਮੌਤ ਦਾ ਟਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਰਹਿ ਜੂ ਯਾਦ ਨਿਸ਼ਾਨੀ ਕੋਈ ਮਾਰ ਨਾ ਸੁਖ ਵਿੱਚ ਪਾਨੀ ਨਹੀਂ ਭੁੱਲਣੀ ਐਸ਼ ਕਹਾਨੀ ਲਖ ਤਲਬਾ ਮਹਿਲ ਮਨਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਸੀਵੇ ਦਾ ਚੰਦੂ ਚੜਾਲ ਕਹੇ ਅੱਜ ਸਭਨਾ ਦਾ ਕਾਲ ਭੁੱਲ ਗਈ ਜ਼ਿੰਦਗੀ ਦੀ ਚਾਲ ਕਹੇ ਸ਼ਾਹ ਗੁਰਾਂ ਨੂੰ ਡਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਵੀਰ ਗੁਰਾਂ ਨੂੰ ਆਖੇ ਤੁਸੀਂ ਦੇਸ਼ ਧਰਮ ਦੇ ਰਾਖੇ ਮੈਨੂੰ ਗੱਲ ਇਹ ਸਹਿਬਾ ਭਾਖੇ ਹੁਣ ਚੱਲਣੇ ਨਹੀਂ ਕੋਈ ਚਾਰੇ ਜੀ ਮੈਂ ਦੌਲਤ ਜਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਚੰਦੂ ਗੁਰਾਂ ਨੂੰ ਕਹੀਏ ਪਹਿਲਾਂ ਮੌਕਾ ਗੁਰਾਂ ਨੂੰ ਦਈਏ ਫਿਰ ਆਪਾਂ ਸ਼ੇਰ ਨੂੰ ਪਈਏ ਗੱਲ ਤਾਂ ਇਹ ਸੂਤਰ ਆਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ
ਕਹੇ ਹੱਥ ਜੋੜ ਹੁਣ ਮੌਤ ਨੀ ਕਰਨਾ ਛੋੜ ਦੇ ਨਵਾਂ ਜਨਮ ਕੋਈ ਮੋੜ ਜਿੰਦ ਮੌਤ ਕਰਨ ਬਟਵਾਰੇ ਜੀ ਮੈਂ ਦੌਲਤ ਦਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰ
ਹਰਗੋਬਿੰਦ ਪਾਤਸ਼ਾਹ ਮਹਾਰਾਜ ਮੁਸਕਰਾਏ ਖਿੜੇ ਮੱਥੇ ਸਤਿਗੁਰਾਂ ਆਖਿਆ ਹਿੰਦੁਸਤਾਨ ਦੇ ਬਾਦਸ਼ਾਹ ਕੋਈ ਫਿਕਰ ਨਾ ਕਰ ਇਹ ਤਾਂ ਸਾਡਾ ਰੋਜ਼ ਦਾ ਕਰਤਵ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੇ ਸੱਜੇ ਹੱਥ ਵਿਚ ਤਲਵਾਰ ਫੜੀ ਹੈ ਖੱਬੇ ਹੱਥ ਵਿਚ ਢਾਲ ਫੜੀ ਹੈ ਸ਼ੇਰ ਦੇ ਸਾਹਮਣੇ ਜਾ ਕੇ ਸ਼ੇਰ ਨੂੰ ਵੰਗਾਰਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਾਂ ਸ਼ੇਰ ਦੇ ਮੁਕਾਬਲੇ ਤੇ ਪਹੁੰਚੇ ਨੇ ਤੇ ਬਹਾਦਰ ਬੀਰੀ ਚੰਦ ਆਪਣਾ ਲੇਜਾ ਲੈ ਕੇ ਛੇਵੇਂ ਪਾਤਸ਼ਾਹ ਵੱਲੇ ਤੁਰੇ ਨੇ ਇਸ ਲਈ ਕਿ ਜੇ ਛੇਵੇਂ ਪਾਤਸ਼ਾਹ ਵੱਲੋਂ ਹਟ ਕੇ ਸ਼ੇਰ ਇਸ ਮਾਤਾ ਦੇ ਮਾਲ ਵੱਲੇ ਆਇਆ ਤੇ ਇਹਨਾਂ ਦੀ ਜਾਨ ਬਚਾਉਣ ਲਈ ਕੁਝ ਮੈਂ ਵੀ ਕਰ ਸਕਾਂਗਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਦ ਸ਼ੇਰ ਨੂੰ ਵੰਗਾਰਿਆ ਸ਼ੇਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਹਮਲਾ ਕੀਤਾ ਸਤਿਗੁਰਾਂ ਇੱਕ ਗੋਡਾ ਜ਼ਮੀਨ ਤੇ ਲਾ ਕੇ ਸੱਜੇ ਹੱਥ ਨਾਲ ਤਲਵਾਰ ਮਾਰ ਕੇ ਸ਼ੇਰ ਦੇ ਲੱਕ ਵਿਚ ਵਾਰ ਕੀਤਾ ਦੋ ਟੋਟੇ ਕਰਕੇ ਸ਼ੇਰ ਦੇ ਧਰਤੀ ਤੇ ਸੁੱਟ ਦਿੱਤਾ ਯਾਦ ਰਹੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮਹਾਬਲੀ ਹੋਏ ਨੇ ਹੋਰ ਕਿਸੇ ਜਵਾਨ ਨੇ ਇੱਕ ਤਲਵਾਰ ਨਾਲ ਸ਼ੇਰ ਦੇ ਦੋ ਟੋਟੇ ਨੀ ਕਰਕੇ ਵਿਖਾਏ ਇਹ ਮਾਣ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪ੍ਰਾਪਤ ਹੈ ਜਦੋਂ ਸ਼ੇਰ ਤੜਫ ਰਿਹਾ ਸੀ ਜ਼ਮੀਨ ਤੇ ਜਹਾਂਗੀਰ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਗੋਡੀ ਹੱਥ ਲਾ ਕੇ ਕਹਿ ਰਿਹਾ ਸੀ ਮਹਾਰਾਜ ਅਸਾਂ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ 2 ਲੱਖ ਰੁਪਇਆ ਜੁਰਮਾਨਾ ਕੀਤਾ ਸੀ ਕਿ ਉਹਨੇ ਖੁਸਰੋ ਨੂੰ ਪਨਾਹ ਕਿਉਂ ਦਿੱਤੀ ਹੈ ਮੈਂ ਬੇਨਤੀ ਕਰਦਾ ਹਾਂ ਉਹ ਸਰਕਾਰ ਦੇ ਕਾਗਜ਼ਾਂ ਵਿੱਚੋਂ ਅੱਜ ਤੋਂ ਹਿਸਾਬ ਕਿਤਾਬ ਮੁਕਾ ਦਿੱਤਾ ਜਾਏਗਾ ਉਹ 2 ਲੱਖ ਰੁਪਇਆ ਅਸੀਂ ਇਸ ਲਈ ਮਾਫ਼ ਕਰਦੇ ਹਾਂ ਕਿ ਤੁਸੀਂ ਸਾਡੀ ਜਾਨ ਸ਼ੇਰ ਕੋਲੋਂ ਬਚਾਈ ਹੈ ਸਤਿਗੁਰੂ ਕਹਿੰਦੇ ਬਾਦਸ਼ਾਹ ਸਰਕਾਰ ਆਪਣੀ ਚਾਲੇ ਤੁਰੀ ਚੱਲੇ ਸਿੱਖੀ ਆਪਣੀ ਚਾਲੇ ਤੁਰੀ ਚੱਲੇਗੀ ਅਮਲਾਂ ਤੇ ਜਾ ਕੇ ਨਿਬੇੜੇ ਹੋ ਜਾਣਗੇ ਗੱਲ ਮੁੱਕ ਜਾਏਗੀ ਮਹਾਰਾਜ ਆਸਣ ਤੇ ਆ ਬੈਠੇ ਮਜਨੂ ਦੇ ਚੱਲੇ ਤੇ ਸਤਿਗੁਰਾਂ ਦਾ ਡੇਰਾ ਸੀ ਮਹਾਰਾਜ ਇੱਥੇ ਆ ਟਿੱਕੇ ਜਹਾਂਗੀਰ ਪਾਤਸ਼ਾਹ ਆਪਣਿਆਂ ਮਹਿਲਾਂ ਚ ਟਿਕਿਆ ਪਰ ਰਾਤ ਉਹ ਸ਼ੇਰ ਸੁਪਨੇ ਵਿਚ ਜਹਾਂਗੀਰ ਪਾਤਸ਼ਾਹ ਦੇ ਸੁਪਨੇ ਚ ਆਇਆ ਸਵੇਰ ਨੂੰ ਜਹਾਂਗੀਰ ਪਾਤਸ਼ਾਹ ਨੂੰ ਬੁਖਾਰ ਹੋ ਗਿਆ ਚੰਦੂ ਦੀਵਾਨ ਜਹਾਂਗੀਰ ਪਾਤਸ਼ਾਹ ਦੀ ਖਬਰ ਲੈਣ ਵਾਸਤੇ ਗਿਆ। ਜਹਾਂਗੀਰ ਪਾਤਸ਼ਾਹ ਨੇ ਆਖਿਆ, ਦੀਵਾਨ ਸਾਹਿਬ ਮੈਨੂੰ ਬੁਖਾਰ ਬੜਾ ਸਖਤ ਹੈ। ਪਾਤਸ਼ਾਹ ਦੀ ਗੱਲ ਸੁਣ ਕੇ ਚੰਦੂ ਦੀਵਾਨ ਕਹਿੰਦਾ, ਜੋਤਸ਼ੀ ਨੂੰ ਸੱਦਦੇ ਆ, ਉਹਨੂੰ ਪੁੱਛਦੇ ਹਾਂ ਕਿ ਕੀ ਗ੍ਰਹਿ ਚੱਲ ਰਿਹਾ ਔਰ ਇਹ ਤੁਹਾਡੀ ਤਕਲੀਫ ਕਿਵੇਂ ਹਟੇਗੀ। ਜਹਾਂਗੀਰ ਪਾਤਸ਼ਾਹ ਇਸ ਗੱਲ ਨੂੰ ਮੰਨ ਗਿਆ। ਹੁਣ ਕਈ ਲੋਕ ਸਵਾਲ ਕਰਦੇ ਨੇ ਕਿ ਜਹਾਂਗੀਰ ਪਾਤਸ਼ਾਹ ਜੋਤਸ਼ ਨੂੰ ਮੰਨਦਾ ਸੀ। ਜਵਾਬ ਮਿਲੇਗਾ ਕਿ ਜਹਾਂਗੀਰ ਪਾਤਸ਼ਾਹ ਜੋਤਸ਼ ਨੂੰ ਮੰਨਦਾ ਸੀ ਕਿਉਂਕਿ ਜਹਾਂਗੀਰ ਪਾਤਸ਼ਾਹ ਇੱਕ ਹਿੰਦੂ ਰਾਣੀ ਦੇ ਪੇਟੋਂ ਪੈਦਾ ਹੋਇਆ। ਚੰਦੂ ਦੀਵਾਨ ਗਿਆ, ਇਹਨੇ ਜੋਤਸ਼ੀ ਨੂੰ ਸੱਦ ਕੇ ਲਿਆਂਦਾ। ਜਦੋਂ ਰਾਜ ਦਰਬਾਰ ਵਿੱਚ ਜੋਤਸ਼ੀ ਆਇਆ, ਜਹਾਂਗੀਰ ਪਾਤਸ਼ਾਹ ਇਹਨੂੰ ਕਹਿੰਦਾ, ਜੋਤਸ਼ੀ ਸਾਹਿਬ ਜਰਾ ਨਿਗਾਹ ਮਾਰ ਕੇ ਵੇਖੋ, ਸੇਵਾ ਲਾ ਕੇ ਵੇਖੋ, ਇਹ ਮੈਨੂੰ ਬਿਮਾਰੀ ਕਿਵੇਂ ਲੱਗੀ ਹੈ ਔਰ ਕਿਵੇਂ ਹਟੇਗੀ, ਇਹਦਾ ਕੀ ਉਪਾਅ ਕੀਤਾ ਜਾਏ। ਜਹਾਂਗੀਰ ਪਾਤਸ਼ਾਹ ਦੇ ਸਾਹਮਣੇ ਖਲੋਤਾ ਹੋਇਆ ਜੋਤਸ਼ੀ ਔਰ ਜਹਾਂਗੀਰ ਪਾਤਸ਼ਾਹ ਜੋਤਸ਼ੀ ਨੂੰ ਜੋ ਕੁਝ ਕਹਿੰਦਾ ਹੈ, ਮੇਰੇ ਸਾਥੀ ਸਰਦਾਰਾ ਸਿੰਘ ਸ਼ੌਂਕੀ, ਸਤਨਾਮ ਸਿੰਘ ਲੱਦੇ ਮੁੰਡਿਆ ਤੇ ਜੋਗੀ ਕਵੀਸ਼ਰ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਧਰਮ ਵਿਸ਼ਾਲ ਦੇ ਅੰਦਰ ਵੀ ਹੁੰਦੇ ਲੱਖ ਵਕਾਰ, ਕਈ ਦੇਵੀ ਦੇ ਭਗਤ ਵੀ ਲੱਭਦੇ ਫਿਰਨ ਸ਼ਿਕਾਰ।
ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪੰਡਿਤ ਪਹੁੰਚਾ ਸ਼ਿਵ ਸ਼ੰਕਰ ਮਨ ਪੜ ਕੇ,
ਉਹ ਸੁਣਦਾ ਸੀ ਪੰਡਿਤ ਜੋ ਕਰਦਾ ਹਰ ਦਮ ਆਗਿਆਕਾਰੀ, ਦਸ ਨਜੂਮੀ ਜੋ ਵਿਚ ਲਾਗੇ ਕਿਵੇਂ ਹਟੂ ਬਿਮਾਰੀ।
ਜਹਾਂਗੀਰ ਕੋਲ ਪੰਡਿਤ ਪਹੁੰਚਾ ਸ਼ਿਵ ਸ਼ੰਕਰ ਮਨ ਪੜ ਕੇ, ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ,
ਉਹ ਸੁਣਦਾ ਸੀ ਪੰਡਿਤ ਜੋ ਕਰ ਕਰਦਾ ਹਰ ਦਮ ਤਾਬਾਦਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਚੰਗਾ ਖਾਵਾਂ ਚੰਗਾ ਪੀਵਾਂ ਕਿਉਂ ਅਲਾਮਤ ਲੱਗੀ, ਹੱਸਦੇ ਫੁੱਲ ਕਮਲਾ ਗਏ ਛੇਤੀ ਹਵਾ ਜਰੀਲੀ ਵਗੀ,
ਉਹ ਗਮੀਆਂ ਨਾਲ ਵਗਿਆ ਚੱਕੜਾ ਡੋਲੇ ਮਾਰੇ ਤਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਕਾਫੀ ਚਿਰ ਤੋਂ ਲੈ ਕੇ ਸਾਡਾ ਖਾਣਾ ਪੀਣਾ ਸਾਦਾ, ਅੱਗੇ ਤੋਂ ਥੋੜਾ ਹੈ ਅੱਜ ਮੈਂ ਗੋਸ਼ਤ ਕੀਮਾ ਖਾਦਾ,
ਨਾਗਾ ਨਾ ਮੁਰਗੇ ਵਿੱਚ ਪਾਵਾਂ ਸੇਠ ਕੁੰਬਲੀ ਹਮਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਮਨੋ ਮੈਂ ਸੋਚ ਨਹੀਂ ਕਰਦਾ ਗਮ ਨਹੀਂ ਆਉਂਦਾ ਨੇੜੇ, ਜਦ ਤੱਕ ਹੀਰ ਦਾ ਦਿਲ ਨਹੀਂ ਰਾਜੀ ਕਿਵੇਂ ਵਸਣਗੇ ਖੇੜੇ।
ਉਹ ਜਾ ਮਰਦਾਨਾ ਜਲ ਨਹੀਂ ਮਿਲਣਾ ਆਖੇ ਵਾਲੀ ਕੁਦਾਈ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਨਹੀਂ ਉਹ ਜਿਹੜੀਆਂ ਗੱਲਾਂ ਚੰਦੂ ਮੈਨੂੰ ਆਂਦਾ, ਖਬਰੇ ਸ਼ਿਵਾ ਸਤਗੁਰ ਮੈਨੂੰ ਰੋਬ ਵਿਖਾਉਣਾ ਚਾਹੁੰਦਾ।
ਉਹ ਮੀਰੀ ਪੀਰੀ ਪੈਨੀ ਜਿਸਨੇ ਬੜੇ ਤਪਸਵੀ ਭਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਸਾਈਂ ਦਾ ਅੰਗ ਅੰਗ ਚੋਂ ਨਿਕਲ ਰਹੀਆਂ ਨੇ ਦਰਦਾਂ, ਸੀਨਾ ਪਾੜੀ ਜਾ ਰਹੀਆਂ ਨੇ ਦੁੱਖਾਂ ਵਾਲੀਆਂ ਕਰਦਾ,
ਉਹ ਨਾੜਾ ਕੱਢਦੀ ਜਾਂਦੀ ਜਾਪੇ ਦੁੱਖਾਂ ਵਾਲੀ ਡਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਸੱਚੇ ਦੇ ਤੂੰ ਟੇਵੇ ਲਾਵੇਂ ਦੀਆਂ ਅਨਾਮ ਨਾਮ ਹਜ਼ਾਰਾਂ, ਉਹ ਬੰਦੇ ਤਰ ਜਾਂਦੇ ਨੇ ਜੋ ਖੁਸ਼ ਰੱਖਣ ਸਰਕਾਰਾਂ।
ਉਹ ਖੋਲੂ ਪਾ ਕੇ ਪੀੜ ਦਿਆਂਗਾ ਜੇ ਤੂੰ ਕਰੀਮ ਕਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਬਾਦਸ਼ਾਹਾਂ ਦੇ ਵਹਿਣ ਨਜੂਮੀਆਂ ਤੇਲ ਹੜਾਂ ਤੋਂ ਚੱਲਦੇ, ਹੰਸ ਸਦਾ ਚੁਗਦੇ ਨੇ ਮੋਤੀ ਸ਼ੇਰ ਮਾਸ ਖਾ ਪੜਦੇ,
ਉਹ ਮਾਂ ਬਣੀ ਜਿੰਨਾ ਦੀ ਦਾਸੀ ਜਾਂਦੇ ਸਾਚਨ ਤਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਪਚਾ ਦੀ ਸੱਚਮੁੱਚ ਦੱਸਦੇ ਲੈ ਸਰਕਾਰੀ ਚਿੱਠੀਆਂ, ਦੁਨੀਆਂ ਦੇ ਵਿੱਚ ਪੂਜਿਆ ਜਾਵੇ ਖੁਸ਼ੀਆਂ ਲੈਣ ਡਿੱਠੀਆਂ।
ਗੁਰਮੁਖ ਸਾਹ ਜੋਗੀ ਨੂੰ ਦੱਸਦੇ ਕਰਕੇ ਬਰਖਰਦਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਇਹਦੀ ਸੁਣ ਕੇ ਚੰਦੂ ਦੀਵਾਨ ਬੋਲਣੋ ਨਾ ਰਹਿ ਸਕਿਆ, ਕਹਿੰਦਾ ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦੀ ਜ਼ਿੰਦਗੀ ਨੂੰ ਖਤਰਾ ਹੋਵੇ ਤੇ ਜੋਤਿਸ਼ ਏਡੀ ਛੇਤੀ ਨਹੀਂ ਲੱਗ ਸਕਦਾ। ਮੇਰੀ ਰਾਏ ਹੈ ਕਿ ਜੋਤਿਸ਼ੀ ਸਾਹਿਬ ਨੂੰ ਘੱਟ ਤੋਂ ਘੱਟ ਸੋਚਣ ਵਾਸਤੇ 8 ਪਹਿਰ ਮਿਲਣੇ ਚਾਹੀਦੇ ਨੇ। ਯਾਨੀ ਕੱਲ ਇਸ ਵੇਲੇ ਇਹ ਆ ਕੇ ਭਰੀ ਹੋਈ ਸਭਾ ਚ ਤੁਹਾਡੀ ਜ਼ਿੰਦਗੀ ਬਾਰੇ ਜੋਤਿਸ਼ ਲਾ ਕੇ ਦੱਸੇ। ਇਹਦਾ ਮਤਲਬ ਕੋਈ ਹੋਰ ਸੀ ਇਹ ਅਗਲਿਆਂ ਸਫ਼ਿਆਂ ਤੇ ਪਤਾ ਲੱਗ ਸਕੇਗਾ। ਮੰਨ ਗਿਆ ਇਸ ਗੱਲ ਨੂੰ ਬਾਦਸ਼ਾਹ ਜਹਾਂਗੀਰ, ਜੋਤਿਸ਼ੀ ਆਪਣੇ ਮਹਿਲਾਂ ਚਲਿਆ ਗਿਆ। ਚੰਦੂ ਦੀਵਾਨ ਸ਼ਾਮ ਨੂੰ ਜੋਤਿਸ਼ੀ ਦੇ ਮਹਿਲਾਂ ਚ ਪਹੁੰਚਿਆ। 500 ਰੁਪਏ ਦੀ ਥੈਲੀ ਜੋਤਿਸ਼ੀ ਦੀ ਭੇਟ ਕਰਕੇ ਜਿੰਨਾ ਬੰਦਾ ਗਰੀਬ ਹੁੰਦਾ ਜਾਂਦਾ ਹੈ ਉਹਨਾਂ ਉਸ ਨੂੰ ਵਹਿਮ ਵੱਧਦਾ ਜਾਂਦਾ ਹੈ। ਹਿੰਦੁਸਤਾਨ ਵਿਚ ਆਮ ਜੋਤਿਸ਼ ਉੱਤੇ ਤਵੱਕੋ ਰੱਖਣ ਦੀ ਬਹੁਤਿਆਂ ਨੂੰ ਆਦਤ ਹੈ, ਖਾਸ ਕਰਕੇ ਬੀਬੀਆਂ ਜਦੋਂ ਜੋਤਿਸ਼ੀ ਆਉਂਦਾ ਉਹਨੂੰ ਵਿਹੜੇ ਚ ਬਿਠਾ ਲੈਂਦੀਆਂ ਤੇ ਫਿਰ ਪੁੱਛਣਾ ਸ਼ੁਰੂ ਕਰ ਦਿੰਦੀਆਂ, ਜੋਤਿਸ਼ੀ ਬਾਬਾ ਦੱਸ ਮੇਰੇ ਸਤਨਾਮ ਦਾ ਸ਼ੁਹਾਰਾ ਕਦੋਂ ਪਊਗਾ, ਕਦੋਂ ਆਉਣਗੇ ਕਾਕੇ ਨੂੰ ਵੇਖਣ ਵਾਲੇ। ਫਿਰ ਜੋਤਿਸ਼ੀ ਪੁੱਠੀ ਜੀ ਪੱਗ ਬੰਨ ਕੇ ਬਹਿ ਜਾਂਦਾ, ਖੱਡੀ ਖੱਡਾ ਜਾ ਕੱਢ ਲੈਂਦਾ, ਕਹਿੰਦਾ ਬੀਬੀ ਤੂੰ ਤੇ ਬੜੀ ਕਰਮਾਂ ਵਾਲੀ ਆ, ਤੂੰ ਤੇ ਬੜੇ ਵੱਡੇ ਘਰ ਦੀ ਆ, ਪਰ ਤੇਰਾ ਵਾਹ ਨੀ ਚੰਗੇ ਬੰਦਿਆਂ ਨਾਲ ਪਿਆ, ਇਹ ਆਦਮੀ ਏਡੇ ਚੰਗੇ ਨੀ। ਬੀਬੀ ਤੂੰ ਜਿਹਦਾ ਭਲਾ ਕਰਦੀ ਆ ਉਹੋ ਹੀ ਤੁਹਾਡਾ ਬੁਰਾ ਕਰਦਾ। ਬਸ ਬੀਬੀਆਂ ਨੂੰ ਤੇ ਇੰਨਾ ਕਹਿਣ ਦੀ ਢੇਰ ਹੈ, ਭਾਵੇਂ ਸਾਰਾ ਘਰ ਲੁੱਟ ਕੇ ਜੋਤਿਸ਼ੀ ਲੈ ਜਾਏ। ਉਹ ਫਿਰ ਲਾਗਲੀ ਨੂੰ ਕਹਿਣ ਲੱਗ ਜਾਂਦੀ, ਵੇਖ ਲਾ ਕਰਮ ਕੋਰੇ, ਮੈਂ ਸਰਦਾਰਾ ਸਿੰਘ ਦਾ ਰਿਸ਼ਤਾ ਲਿਆਂਦਾ, ਇਹਦੀ ਮਾਂ ਮੈਨੂੰ ਪੱਲੇ ਨੀ ਬੰਨਦੀ, ਇੰਨੇ ਕੰਮ ਅਸੀਂ ਚੰਗੇ ਕੀਤੇ ਫਿਰ ਵੀ ਸਾਨੂੰ ਅਪਣਾਇਆ ਨੀ ਜਾ ਰਿਹਾ, ਜਦੋਂ ਵਿਆਹੀ ਦਾ ਨਹੀਂ ਸੀ ਉਦੋਂ ਮੇਰੇ ਤਰਲੇ ਕਰਦੀ ਸੀ, ਹੁਣ ਆਉਂਦੀ ਆ ਮੇਰੇ ਮੁੰਡੇ ਨੂੰ 36 ਸਾਕ ਆਉਂਦੇ ਸੀ। ਜੋਤਿਸ਼ੀ ਤਿਆਰ ਹੋ ਰਿਹਾ, ਆ ਗਿਆ ਦੀਵਾਨ ਚੰਦੂ, ਕਹਿੰਦਾ ਆ ਲੋ 500 ਰੁਪਏ ਦੀ ਥੈਲੀ, ਪਰ ਮੇਰਾ ਮਸਲਾ ਹੱਲ ਕਰ ਦਿਓ ਜੋਤਿਸ਼ੀ ਸਾਹਿਬ। ਜੋਤਿਸ਼ੀ ਕਹਿੰਦਾ ਸੁਣਾਓ ਗੱਲ ਕੀ ਹੈ। ਚੰਦੂ ਦੀਵਾਨ ਆਪਣੇ ਦਿਲ ਦੀ ਗੱਲ ਦੱਸ ਰਿਹਾ ਤੇ ਜੋਤਿਸ਼ੀ ਉਹਦੇ ਨਾਲ ਦੋਸਤੀ ਪੱਕੀ ਕਰਨ ਲਈ ਜਿਵੇਂ ਗੱਲਬਾਤ ਹੁੰਦੀ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ। ਸੁਣੋ
ਜੋਰ ਚੱਕੇ ਚੌਧਰੀ ਭਗਤ ਹਰੀ ਕੇ ਇਸ਼ਾਤ, ਫਿਰ ਦੇ ਸਾਧ ਬਜ਼ਾਰ ਚ ਟਿਕ ਨਾ ਸਕਣਿਆ ਕਾਤ,
ਜਿੰਨੇ ਕਹੇ ਤੈਨੂੰ ਉਹ ਮੰਗੇ ਦਾਮ ਦਿਆਂ, ਨਾਲੇ ਪਾਤਸ਼ਾਹ ਦੇ ਘਰ ਚੋਂ ਇਨਾਮ ਦਿਆਂ, ਜਿੰਨੇ ਆਖੇ ਸ਼ਾਹ ਦੇ ਘਰ ਵਿੱਚੋਂ ਕਾਮ ਦਿਆਂ, ਕੱਢ ਗਾਵੀਆਂ ਦੇ ਪੂਤ ਸ਼ਰ੍ਹਾਂ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਕਹਿੰਦਾ ਜੋਤਿਸ਼ੀ ਸੁਣਾ ਗੱਲਾਂ ਸੱਚੀਆਂ, ਸਾਡੇ ਜੋਤਿਸ਼ੀ ਦੇ ਨਹੀਂ ਲਕੀਰਾਂ ਕੱਚੀਆਂ, ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ, ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਕਹੇ ਤੈਨੂੰ ਮੂੰਹ ਮੰਗੇ ਦਾਮ ਦਿਆਂ, ਨਾਲ ਪਾਤਸ਼ਾਹ ਦੇ ਘਰ ਚੋਂ ਇਨਾਮ ਦਿਆਂ, ਜਿੰਨੇ ਆਖੇ ਸ਼ਾਹ ਦੇ ਘਰ ਵਿੱਚ ਕਾਮ ਦਿਆਂ, ਕੱਢ ਗਾਵੀਆਂ ਦੇ ਪੂਤ ਸ਼ਰ੍ਹਾਂ ਦੇ ਮਲਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਕਹਿੰਦਾ ਜੋਤਿਸ਼ੀ ਸੁਣਾ ਗੱਲਾਂ ਸੱਚੀਆਂ, ਸਾਡੇ ਜੋਤਿਸ਼ੀ ਦੇ ਨਹੀਂ ਲਕੀਰਾਂ ਕੱਚੀਆਂ, ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ, ਕੰਮ ਕਰੀਏ ਜਿੰਨਾ ਨੂੰ ਦੁਨੀਆਂ ਵੀ ਗਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿਵੇਂ ਜਿੰਦ ਜਾਂਦੀ ਰਹੇ।
ਨੰਗ ਕਰ ਦਿੰਦੀ ਦੋਸਤੀ ਕੰਗਾਲਾਂ ਦੀ, ਰੱਬ ਵੇਖਿਆ ਨੀ ਦੁਨੀਆਂ ਹੈ ਚਾਲਾਂ ਦੀ, ਰਾਜਨੀਤੀ ਖੇਡਣੀ ਨੀ ਖੇਡ ਬਾਲਾਂ ਦੀ, ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਸਾਰੀ ਦੁਨੀਆਂ ਦੇ ਲੋਕ ਸਾਨੂੰ ਜਾਣਦੇ, ਅਸੀਂ ਪੱਥਰਾਂ ਜੋ ਰਹਿੰਦੇ ਮੋਤੀ ਛਾਣਦੇ, ਚੰਗੇ ਹਾਥੀ ਉੱਤੇ ਸਾਨੂੰ ਅੱਜ ਮਾਣਦੇ, ਬੰਦਾ ਸੋਈ ਜਿਹਨੂੰ ਸਵੇਰ ਦੁਨੀਆਂ ਨੂੰ ਆਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਬੀਬਤਾ ਅਸਾਂ ਨੇ ਗਲੋਂ ਲਾਉਣੀ ਹੈ, ਵੈਰੀ ਆਪਣੇ ਦੀ ਹਸਤੀ ਮਟਾਉਣੀ ਹੈ, ਕਿਸੇ ਢੰਗ ਨਾਲ ਸਿੱਖੀ ਗਲੋਂ ਲਾਉਣੀ ਹੈ, ਜੇ ਨਿਹਾਰਤਾਂ ਤੇ ਮਕਰਾਂ ਦਾ ਜਾਲ ਤਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ।
ਐਸਾ ਬਾਦਸ਼ਾਹ ਨੂੰ ਭਰਮ ਪਵਾ ਦਿਆ, ਉਹਦੀ ਗੁਰੂ ਨਾਲ ਟੱਕਰ ਲਵਾ ਦਿਆ, ਗਮੀ ਸੱਦ ਲਵਾ ਖੁਸ਼ੀਆਂ ਨਸਾ ਦਿਆ, ਭਾਵੇਂ ਦੁਨੀਆਂ ਮਰੇ ਨੂੰ ਪਿੱਛੋਂ ਮਾੜਾ ਆਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਦੇ ਮਿੰਦ ਜਾਂਦੀ ਰਹੇ।
ਕਹਿ ਦੇ ਪਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਵੱਧ ਰਹੀ ਏ ਬਿਮਾਰੀ ਮਾਰੇ ਤੌਰ ਹੈ, ਛੇਵੇਂ ਗੁਰਾਂ ਦੀ ਤੁਹਾਡੇ ਨਾਲ ਖੋਰ ਹੈ, सारा जोर ला दे सच दी कमाई खाणिया सप रस्सी दा बना दे ज्योतिषी प्राणिया
तो मनो लेके सारा जोर लाऊंगा और पादशाह नु पूरा समझाऊंगा छेवे पादशाह नु कैर दी पचाऊंगा सारी दुनिया बशक मैनू जलांदी रे असा दोस्ती नभाउणी पावे जिंद जांदी रे
आखरी बादशाह नु दसी ना नरम तू पर पादशाह नु सोच के परम तू करी मेरे हक हक वाला ही कर्म तू नेकी करनो हटी ना धर्मी कराणिया सप रस्सी ला बना दे ज्योतिषी पुराणिया
कहन जूमी शादी करी ना फिकर तू होर वैर वाला दस दे जिकर तू मैनू भुलेगा ना जिंदगी सिकर तू जोड़ी जोगियां दी खुशी संदा नू सरांदी रे असा दोस्ती नभाउणी पावे जिंद जांदी रे
ज्योतिषी नाल चंदू दीवान दा गांडा सांडा हो गया जाणिया सौदा पक्का हो गया कि मैं छेवें पातशाह महाराज नूं अपने ढंग नाल अपने इलम नाल अपनी अकल नाल गुरु हरगोबिंद पातशाह महाराज नूं तेरे आखे ग्वालियर दी जेल विच कैद करके ना भेज दियां ते ज्योतिषी नाल आखी चंदू दीवान ने दोस्ती पक्की करदिया होया थापी दे के आख्या ज्योतिषी साहब जे मेरा एक कम कर देगा तेरे जिंदगी भर दे कम मैं आपे करी चलांगा नाले ज्योतिषी साहब जे छोटे बंदे नाल संगत करिए छोटे हो जाईदा जे वड्डे बंदे नाल दोस्ती गंढिए ते वड्डे हो जाईदा सरकारे दरबारे तेनू पता है मेरा किन्ना टौर है गुरु अर्जन देव नू शहीद कराउण विच मैं अपनी मन मर्जी वरती है कोई मेरी वाह वल अजे तक नहीं वेख सकिया ज्योतिषी कहिंदा दीवान साहब ਤੁਹਾਡਾ ਹੁਕਮ ਸਿਰ ਮੱਥੇ ਤੁਹਾਡਾ ਕੰਮ ਪੂਰਾ ਕੀਤਾ ਜਾਏਗਾ ਆ ਗਿਆ ਚੰਦੂ ਦੀਵਾਨ ਆਪਣੇ ਘਰ ਨੂੰ ਜੋਤੀ ਸਾਹਿਬ ਸਵੇਰੇ ਉੱਠਿਆ ਇਸਨੇ ਇਸ਼ਨਾਨ ਕੀਤਾ ਇਸਨੇ ਪੂਜਾ ਪਾਠ ਕੀਤਾ ਇਸਨੇ ਮੱਥੇ ਲਾਇਆ ਟਿੱਕਾ ਖੱਡੀ ਖੱਡਾ ਜਾ ਕੱਢਿਆ ਮੱਥੇ ਵਿੱਚ ਕੱਛੇ ਮਾਰੀ ਪੱਤਰੀ ਤੇਲ ਲਾਈ ਧੋਤੀ ਹਰੀਓਮ ਜੈ ਸ਼ੰਕਰ ਦਾ ਜਾਪ ਕਰਦਾ ਹੋਇਆ ਜੋਤੀ ਲਾਲਚ ਦੇ ਵਸ ਹੋਇਆ ਲਾਲਚ ਬੁਰੀ ਬਲਾ ਹੈ ऐसे खुदा बचाए जे कोई बचा है लालचो ते रब दे भगत बचे ने भगवान दे भगत बचे ने ए दुनियावी लोग ए गृहस्थी लोग किसे ना किसे ढंग नाल माया दे फंदे विच फस जांदे ने लालची ज्योतिषी माया दे फंदे विच फस गया कहर कमाउण ते तुल गया आके जहांगीर दे दरबार विच जहांगीर पातशाह दे सामने ज्योतिषी ने नवा ज्योतिष बना के नवा टेवा ला के गुरु हरगोबिंद पातशाह दे खिलाफ सरकार नु किवें मना लिया चंदू दीवान नु किवें खुश कीता इस छंद विच इउं बेनती कीती जा रही
फड़ लो मारो कर दिया कोई ना करे विचार
जुमरो
माया ने जग मोलिया मतलब दा संसार
जहांगीर नू आखे पंडित ऐसा ज्योतिष लावा जो दसेगा ज्योतिष मेरा ए पत्थर ते नावा
ओ मेरी अकल तां सच बोलदी जेकर तुहानू पावे सच बोलनी देकर तुहानू पावे पीर कलेव भजन करन तां सार सदी तल जावे
तुहाडे सिर पुजे ने ओह ग्रह ने पारे ਹੋਣੀ ਅਤੇ ਪਾਦਸ਼ਾਹ ਸੁਣਦੇ ਨਹੀਂ ਮਾੜੇ ਦੇ ਲਾਰੇ
ਉਹ ਤੁਰ ਗਏ ਨੇ ਜਿੰਨਾ ਮੰਗੇ ਸੀ ਨਾ ਖੁਦਾ ਨੇ ਦਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਤੀ ਟਲ ਜਾਵੇ
ਹਸਤੀ ਜਨਮ ਉਸ ਦਾ ਹੋਵੇ ਹਿੰਦੂ ਕਰਦਾ ਤੁਹਾਡੇ ਬਦਲੇ ਉਹ ਰੱਬ ਜੱਪੇ ਤਾਂ ਦੁੱਖ ਤੁਹਾਡਾ ਕਰਦਾ
ਜੋਤਿਸ਼ ਦੇ ਹੁਣ ਚਮਤਕਾਰੇ ਜੇ ਕੋਈ ਮਾਨ ਵਸਾਵੇ ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ
ਨੇ ਮੇਰੇ ਜੋਤਿਸ਼ ਨੂੰ ਜੋ ਹਾਕਮ ਸਰਕਾਰੀ ਵੱਡਿਆਂ ਤੋਂ ਲੈਕੇ ਦੇ ਅੱਜ ਤੱਕ ਗੱਪ ਅਸਾਂ ਨਹੀਂ ਮਾਰੀ
ਉਹ ਮੇਰੀ ਮਿੱਤ ਕਦੇ ਨੀ ਬਣਦਾ ਆਪਣਾ ਡੰਗ ਚਲਾਵੇ ਪੀਰ ਕਿਲੇ ਵਿੱਚ ਭਜਨ ਭਜਨ ਕਰਨ ਤਾਂ ਸਾਰ ਸਦੀ ਟਲ
ਜਾਵੇ। ਤੁਹਾਨੂੰ ਗੁੱਸਾ ਲੱਗੇ ਸੱਚੋ ਸੱਚ ਪੁਕਾਰਾਂ, ਗੁਰੂ ਅਰਜਨ ਦਾ ਪੁੱਤਰ ਜਿਸਨੇ ਪਾਈਆਂ ਦੋ ਤਲਵਾਰਾਂ।
ਉਹ ਜਨ ਭੂਤ ਸਭ ਡਰਦੇ ਉਦੋਂ ਨੇੜੇ ਨਾ ਕੋਈ ਆਵੇ, ਪੀੜ ਕਲੇਵਜ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਸਤਿਗੁਰ ਤੁਹਾਡੇ ਬਦਲੇ ਨਿਤ ਕਰੇ ਅਰਦਾਸਾਂ, ਤੁਹਾਨੂੰ ਗ੍ਰਹਿ ਫਿਰ ਕੁਝ ਨਾ ਆਖਣ ਬਦਲ ਜਾਣਗੀਆਂ ਰਾਸਾਂ।
ਜ਼ਿੰਦਗੀ ਦਾ ਹਰ ਵਕਤ ਕੀਮਤੀ ਜੋਸ਼ੋ ਨਾਲ ਵਿਆਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਸੂਈ ਅਕਲ ਦੀ ਨਾਲ ਪਾਤਸ਼ਾਹ ਜਾਣ ਵਿਰੋਧੀ ਵਿਦੇ, ਬਾਗੀ ਰਾਜੇ ਬਾਈ ਧਾਰਦੇ ਨਾਲੇ ਹੀ ਹੋ ਜਾਣ ਸਿੱਧੇ।
ਉਹ ਮਰਜੂ ਸੱਪ ਦੇ ਵੱਜੂ ਸੋਟਾ ਜੋ ਵੀ ਕੀਲ ਲਿਜਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਜੋਤਸ਼ੀ ਨੇ ਆਖਿਆ, ਪਾਤਸ਼ਾਹ ਤੁਹਾਡੇ ਸਿਰ ਤੇ ਬਹੁਤ ਵੱਡੀ ਸਾਰ ਸਦੀ ਆਈ ਹੈ, ਉਹ ਸਾਰ ਸਦੀ ਤਾਂ ਟਲਣੀ ਹੈ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦਾ ਮਾਲਕ ਤੁਹਾਡੇ ਵਾਸਤੇ ਗਵਾਲੀਅਰ ਦੀ ਜੇਲ੍ਹ ਵਿੱਚ ਬਹਿ ਕੇ 40 ਦਿਨ ਪਰਮਾਤਮਾ ਦਾ ਸਿਮਰਨ ਕਰੇ, ਤਪ ਕਰੇ, ਭਗਤੀ ਕਰੇ ਤੇ ਤੁਹਾਡੇ ਵਾਸਤੇ ਰੋਜ਼ ਅਰਦਾਸਾਂ ਕਰੇ। ਜਹਾਂਗੀਰ ਪਾਤਸ਼ਾਹ ਇਸ ਗੱਲ ਨੂੰ ਮੰਨ ਗਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪਣੇ ਦਰਬਾਰ ਵਿੱਚ ਸੱਦ ਲਿਆ। ਆਏ ਗੁਰੂ ਹਰਗੋਬਿੰਦ ਪਾਤਸ਼ਾਹ ਜਹਾਂਗੀਰ ਦੇ ਸਾਹਮਣੇ, ਚਰਨੀ ਸਿਰ ਝੁਕਾ ਕੇ ਪੈਰਾਂ ਨੂੰ ਹੱਥ ਲਾ ਕੇ ਨਮਸਕਾਰ ਕਰਕੇ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ, ਮਹਾਰਾਜ ਮੇਰੇ ਉੱਤੇ ਸੜ ਸਤੀ ਆਈ ਹੈ, ਉਹ ਸੜ ਸਤੀ ਦੀ ਬਿਪਤਾ ਤਾਂ ਟਲਣੀ ਹੈ, ਜੋਤਸ਼ੀਆਂ ਦਾ ਹੁਕਮ ਹੈ ਕਿ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੀ ਜੇਲ੍ਹ ਵਿੱਚ ਬਹਿ ਕੇ, ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ 40 ਦਿਨ ਰੱਬ ਦਾ ਭਜਨ ਕਰੋ, 40 ਦਿਨ ਪਰਮਾਤਮਾ ਦਾ ਸਿਮਰਨ ਕਰੋ ਤਾਂ ਕਿ ਮੇਰੇ ਸਿਰ ਤੋਂ ਇਹ ਗ੍ਰਹਿ ਟਲ ਜਾਏ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਮਹਾਬਲੀ ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾਏ, ਕਹਿੰਦੇ, ਬਾਦਸ਼ਾਹ ਸਰਸਤੀ ਤੇਰੇ ਉੱਤੇ ਤਾਂ ਨਹੀਂ ਆਈ, ਸਰਸਤੀ ਹੋਰ ਹੀ ਕਿਸੇ ਦੇ ਸਿਰ ਤੇ ਪਹੁੰਦੀ ਹੈ, ਸਾਨੂੰ ਨਜ਼ਰ ਆਉਂਦੀ ਹੈ, ਪਰ ਤੇਰੇ ਹੁਕਮ ਮੁਤਾਬਕ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ 40 ਦਿਨ ਗੁਜ਼ਾਰਨ ਵਾਸਤੇ ਤਿਆਰ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤੇ ਗਏ। ਗਵਾਲੀਅਰ ਦੀ ਜੇਲ੍ਹ ਦੇ ਜਿੰਨੇ ਕਰਮਚਾਰੀ ਸੀ, 6ਵੇਂ ਪਾਤਸ਼ਾਹ ਮਹਾਰਾਜ ਦੇ ਭਜਨ ਸੁਣ ਕੇ ਰੋਜ਼ ਨਿਹਾਲ ਹੋ ਰਹੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਤਾਪ ਜੇਲ੍ਹ ਵਿੱਚ ਵੀ ਦਿਨੋ ਦਿਨ ਵੱਧਦਾ ਜਾ ਰਿਹਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਾਉਣ ਦੀਆਂ ਬੇਨਤੀਆਂ ਚੰਦੂ ਦੀਵਾਨ ਆਪਣੇ ਮਨ ਵਿੱਚ ਰੋਜ਼ ਲਾ ਰਿਹਾ ਸੀ। ਇੱਕ ਦਿਨ ਚੰਦੂ ਦੀਵਾਨ ਨੇ ਇੱਕ ਚਿੱਠੀ ਲਿਖੀ ਹੈ ਹਰੀਦਾਸ ਜੇਲ੍ਹ ਦੇ ਦਰੋਗੇ ਨੂੰ। ਉਹਦੇ ਵਿੱਚ ਲਿਖਿਆ, ਗੁਰੂ ਹਰਗੋਬਿੰਦ ਪਾਤਸ਼ਾਹ ਮੇਰਾ ਵੈਰੀ ਹੈ, ਤੇਰੇ ਕੋਲ ਇਸ ਲਈ ਭੇਜਿਆ ਕਿ ਇਹਨੂੰ ਜ਼ਹਿਰ ਦੇ ਕੇ ਮਾਰ ਦੇ, ਇਹਨੇ ਮੇਰੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਛੱਡਿਆ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਚਿੱਠੀ ਮਿਲੀ, ਹਰੀਦਾਸ ਦਰੋਗੇ ਨੂੰ ਜਦੋਂ ਇਹ ਚਿੱਠੀ ਮਿਲੀ, ਇਹ ਚਿੱਠੀ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਪਹੁੰਚਾ, ਸਿਰ ਝੁਕਾ ਕੇ ਕਹਿਣ ਲੱਗਾ, ਮਹਾਰਾਜ ਸਰਕਾਰ ਦੀ ਨੀਤ ਚੰਗੀ ਨਹੀਂ, ਉਹ ਤੁਹਾਨੂੰ ਖਤਮ ਕਰ ਦੇਣਾ ਚਾਹੁੰਦੀ ਹੈ। ਉਹ ਚਿੱਠੀ ਜਿਹੜੀ ਚੰਦੂ ਦੀਵਾਨ ਨੇ ਲਿਖੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਹਰੀਦਾਸ ਦਰੋਗੇ ਨੇ ਦਿੱਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਚਿੱਠੀ ਪੜ੍ਹੀ ਹੈ, ਆਪਣੇ ਹੋਰ ਸਾਰੇ ਸੱਜਣਾ ਮਿੱਤਰਾਂ ਨੂੰ, ਆਪਣੇ ਸੇਵਕਾਂ ਨੂੰ ਸੁਣਾਈ ਹੈ, ਔਰ ਇਹ ਚਿੱਠੀ ਰੱਖਣ ਵਾਸਤੇ ਬਹਾਦਰ ਬਿਧੀ ਚੰਦ ਨੂੰ ਫੜਾ ਦਿੱਤੀ ਗਈ ਹੈ। ਇਹ ਚਿੱਠੀ ਦਾ ਕੀ ਅਸਰ ਹੁੰਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਿਵੇਂ ਇਸ ਨਾਲ ਨਜਿੱਠਦੇ ਨੇ, ਸਾਰੀ ਗੱਲ ਇਸ ਗੱਲ ਤੋਂ ਭੈਭੀਤ ਹੋ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਤਰਜਾਮੀ ਸਤਿਗੁਰੂ ਕਿਵੇਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਗੇ, ਇਸੇ ਕੈਸਟ ਦੇ ਦੂਸਰੇ ਬੰਨੇ ਸੁਣੋ।
ਸਤਿਗੁਰਾਂ ਦੇ ਗਵਾਲੀਅਰ ਕਿਲੇ ਵਿੱਚ ਰਹਿਣ ਨਾਲ ਇੱਥੇ ਸੱਚਖੰਡ ਵਰਤਿਆ ਪਿਆ ਸੀ, ਰੋਜ਼ ਕਥਾ ਹੁੰਦੀ ਸੀ, ਗੁਰਬਾਣੀ ਦੀ ਵਿਚਾਰ ਹੁੰਦੀ ਸੀ, ਸੁਣਨ ਵਾਲੇ ਅੰਮ੍ਰਿਤਮਈ ਬਚਨ ਸੁਣ ਕੇ ਨਿਹਾਲ ਹੋ ਰਹੇ ਸਨ। ਇੱਥੇ 22 ਧਾਰ ਦੇ 52 ਰਾਜੇ ਜਹਾਂਗੀਰ ਪਾਤਸ਼ਾਹ ਨੇ ਉਮਰ ਕੈਦੀ ਬਣਾ ਕੇ ਡੱਕੇ ਹੋਏ ਸਨ। ਇੱਕ ਦਿਨ ਸਤਿਗੁਰਾਂ ਨੇ ਪੁੱਛਿਆ, ਉਹ 22 ਧਾਰ ਦੇ ਰਾਜਿਓ, ਇੱਥੋਂ ਨਿਕਲ ਜਾਣ ਵਾਸਤੇ ਕੋਈ ਉਪਾਅ ਨਹੀਂ ਹੋ ਸਕਦਾ? ਇਹਨਾਂ ਆਖਿਆ, ਮਹਾਰਾਜ ਕੰਮ ਬੜਾ ਔਖਾ ਹੈ। ਸਤਿਗੁਰਾਂ ਆਖਿਆ, ਇਨਸਾਨ ਦੇ ਸਾਹਮਣੇ ਕੋਈ ਕੰਮ ਨਹੀਂ ਔਖਾ ਹੁੰਦਾ, ਦੱਸੋ ਕੋਈ ਢੰਗ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇਹਨਾਂ ਕਿਹਾ, ਮਹਾਰਾਜ ਇੰਨਾ ਦੇਸੀ ਘਿਓ ਹੋਵੇ, ਇੰਨੀਆਂ ਬੇਰੀ ਦੀਆਂ ਲੱਕੜਾਂ ਹੋਣ, ਇੰਨੇ ਗਿਰੀ ਸ਼ਵਾਰੇ ਹੋਣ, ਹਮਨ ਕੀਤਾ ਜਾਏ, ਜੋ ਤੇ ਖੁਸ਼ ਹੋਣ, ਜਦ ਸੜਦੇ ਘਿਓ ਦੀ ਸੁਗੰਧੀ ਅਰਸ਼ਾਂ ਵਿੱਚ ਜਾਏ। ਸਤਿਗੁਰਾਂ ਇਹਨਾਂ ਦੇ ਦੱਸੇ ਹੋਏ ਪ੍ਰੋਗਰਾਮ ਮੁਤਾਬਕ ਸਮੱਗਰੀ ਸਾਰੀ ਮੰਗਾ ਲਈ, ਘਿਓ ਮੰਗਾ ਲਿਆ, ਬੇਰੀ ਦੀਆਂ ਲੱਕੜਾਂ ਮੰਗਾ ਲਈਆਂ, ਸੁਹਾਰੇ ਗਿਰੀਆਂ ਆਦਿ ਮੰਗਾ ਲਏ, ਪਰ ਸਤਿਗੁਰਾਂ ਨੇ ਹਮਨ ਦਾ ਢੰਗ ਬਦਲ ਦਿੱਤਾ। ਮਹਾਰਾਜ ਨੇ ਸੇਵਕਾਂ ਨੂੰ ਕਿਹਾ, ਕੜਾਹ ਪ੍ਰਸ਼ਾਦ ਕਰੋ। ਸੇਵਕਾਂ ਨੇ ਕੜਾਹ ਪ੍ਰਸ਼ਾਦ ਕੀਤਾ, ਜਦੋਂ ਭੁੱਜ ਗਿਆ ਰਵਾ ਦੇਸੀ ਘਿਓ ਵਿੱਚ, ਇਹਦੇ ਵਿੱਚ ਪਾਈ ਚਾਸਣੀ, ਇਹਦੀ ਹਵਾੜ ਅਰਸ਼ਾਂ ਨੂੰ ਗਈ। ਸਤਿਗੁਰਾਂ ਕਿਹਾ, ਰਾਜੋ ਅਰਸ਼ਾਂ ਦੇ ਦੇਵਤੇ ਬਾਸ਼ ਨਾਲ ਖੁਸ਼ ਹੋ ਚੁੱਕੇ ਨੇ, ਪਰ ਹੁਣ ਜਿਹੜੇ ਧਰਤੀ ਤੇ ਵਸਦੇ ਦੇਵਤੇ ਨੇ ਇਹਨਾਂ ਨੂੰ ਖੁਸ਼ ਕਰਨ ਲਈ ਇਹਨਾਂ ਨੂੰ ਕੜਾਹ ਪ੍ਰਸ਼ਾਦ ਛਕਾਓ। ਕੜਾਹ ਪ੍ਰਸ਼ਾਦ ਰਜਵਾ ਵਰਤਾਇਆ ਗਿਆ। ਬਾਈ ਧਾਰ ਦੇ ਰਾਜੇ ਅਤੇ ਹੋਰ ਗਵਾਲੀਅਰ ਦੀ ਜੇਲ੍ਹ ਵਿੱਚ ਰਹਿਣ ਵਾਲੇ ਕਰਮਚਾਰੀ ਬੜੇ ਖੁਸ਼ ਹੋਏ। ਹਰੀਦਾਸ ਦਰੋਗਾ ਸਤਿਗੁਰਾਂ ਦਾ ਪੂਰਨ ਸੇਵਕ ਬਣ ਗਿਆ। ਇਧਰੇ ਪਤਾ ਲੈਣ ਲਈ, ਸਭ ਕਾਸੇ ਦੀ ਜਾਣਕਾਰੀ ਲੈਣ ਲਈ ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਤੋਂ ਮਾਤਾ ਜੀ ਨੇ ਭੇਜਿਆ। ਬਾਬਾ ਬੁੱਢਾ ਸਾਹਿਬ ਦਿੱਲੀ ਗਏ, ਇੱਥੋਂ ਪਤਾ ਲੱਗਾ ਸਤਿਗੁਰੂ ਗਵਾਲੀਅਰ ਦੀ ਜੇਲ੍ਹ ਵਿੱਚ ਨੇ। ਬਾਬਾ ਬੁੱਢਾ ਸਾਹਿਬ ਗਵਾਲੀਅਰ ਪਹੁੰਚ ਗਏ। ਛੇਵੇਂ ਪਾਤਸ਼ਾਹ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਚਾਰਾ ਕੀਤਾ, ਪਰ ਸਰਕਾਰ ਨੇ ਨਾ ਮਿਲਣ ਦਿੱਤਾ। ਬਾਬਾ ਬੁੱਢਾ ਸਾਹਿਬ ਰੋਜ਼ ਸਿੱਖਾਂ ਨੂੰ ਨਾਲ ਲੈ ਕੇ ਚਾਰ ਚੁਫੇਰੇ ਗਵਾਲੀਅਰ ਦੀ ਜੇਲ੍ਹ ਦੇ ਸ਼ਬਦ ਕੀਰਤਨ ਕਰਿਆ ਕਰਦੇ ਸਨ। ਅੱਜ ਕੱਲ੍ਹ ਜਿਹੜੀਆਂ ਚੌਂਕੀਆਂ ਪਰਿਕਰਮਾ ਵਿਮਾ ਵਿੱਚ ਆਉਂਦੀਆਂ ਨੇ ਰਾਤ ਨੂੰ, ਮੱਸਿਆ ਵਾਲੀ ਰਾਤ ਜਾਂ ਪੁੰਨਿਆ ਵਾਲੀ ਰਾਤ, ਗੋਇੰਦਵਾਲ ਵਗੈਰਾ, ਇਹ ਚੌਂਕੀਆਂ ਦਾ ਰਸਮੋ ਰਿਵਾਜ ਬਾਬਾ ਬੁੱਢਾ ਸਾਹਿਬ ਤੋਂ ਸਿੱਖੀ ਵਿੱਚ ਸ਼ੁਰੂ ਹੋਇਆ। ਬਾਬਾ ਬੁੱਢਾ ਸਾਹਿਬ ਨੇ ਵੇਖਿਆ ਬਾਬਾ ਜੇਠਾ ਤੇ ਪ੍ਰਾਣਾ ਇੱਕ ਲੁਹਾਰ ਦੇ ਯਾਰ ਉੱਤੇ ਸੱਟਾਂ ਲਾ ਰਹੇ ਸਨ। ਬਾਬਾ ਜੀ ਨੇ ਪੁੱਛਿਆ, ਉਹ ਕਾਰਨ ਕੀ ਹੈ? ਬਾਬਾ ਜੇਠਾ ਤੇ ਪ੍ਰਾਣਾ ਨੇ ਕਿਹਾ, ਸਤਿਗੁਰੂ ਸਰਕਾਰ ਦਾ ਰਾਸ਼ਨ ਨਹੀਂ ਖਾਂਦੇ, ਸ਼ੱਕ ਹੈ ਕਿ ਖਾਣੇ ਵਿੱਚ ਕੋਈ ਜ਼ਹਿਰ ਨਾ ਮਿਲਾ ਦਿੱਤੀ ਜਾਏ। ਬਾਬਾ ਬੁੱਢਾ ਸਾਹਿਬ ਕਹਿੰਦੇ, ਉਹ ਕੋਈ ਚਮਤਕਾਰਾ ਵਿਖਾ ਦਿਓ। ਇਹਨਾਂ ਕਿਹਾ, ਜੀ ਮਹਾਰਾਜ ਦਾ ਹੁਕਮ ਨਹੀਂ ਕੋਈ ਚਮਤਕਾਰਾ ਵਿਖਾਉਣ ਦਾ। ਬਾਬਾ ਜੀ ਨੇ ਕਿਹਾ, ਮੇਰਾ ਹੁਕਮ ਹੈ, ਥੋੜਾ ਬਹੁਤਾ ਚਮਤਕਾਰਾ ਨਾ ਵਿਖਾਓਗੇ ਸਰਕਾਰ ਦੇ ਕੰਨ ਨਹੀਂ ਖੁੱਲਣੇ। ਬਾਬਾ ਜੇਠਾ ਤੇ ਪ੍ਰਾਣਾ ਆਏ ਦਿੱਲੀ, ਰਾਤ ਸ਼ੇਰਾਂ ਦਾ ਭੇਸ ਬਣਾ ਕੇ ਜਹਾਂਗੀਰ ਦੇ ਮਹਿਲਾਂ ਵਿੱਚ ਗਏ। ਜਹਾਂਗੀਰ ਦੇ ਪਲੰਘੇ ਦੇ ਦੋਈ ਪਾਸੀ ਖਲੋ ਕੇ ਸ਼ੇਰਾਂ ਨੇ ਜਦੋਂ ਖੰਗੂਰਿਆ, ਜਹਾਂਗੀਰ ਦੀ ਜਾਤ ਖੁੱਲੀ, ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਜਹਾਂਗੀਰ ਨੇ, ਸ਼ੇਰ ਚਲੇ। ਦਰਸ਼ਨ ਦੇ ਰਹੇ ਨੇ। ਦੂਸਰੀ ਰਾਤ ਹੋਈ, ਸ਼ੇਰ ਫਿਰ ਆ ਗਏ। ਇੱਕ ਸ਼ੇਰ ਨੇ ਜਹਾਂਗੀਰ ਦੀ ਛਾਤੀ ਤੇ ਪੰਜਾ ਰੱਖਿਆ। ਜਹਾਂਗੀਰ ਕੰਬਿਆ, ਛੇਵੇਂ ਪਾਤਸ਼ਾਹ ਨੂੰ ਧਿਆਇਆ ਤੇ ਸ਼ੇਰ ਚਲੇ ਗਏ। ਜਦੋਂ ਦੂਸਰਾ ਦਿਨ ਚੜਿਆ, ਹਜ਼ਰਤ ਮੀਆਂ ਮੀਰ, ਉਹ ਸਾਈ ਮੀਆਂ ਮੀਰ ਜਿਸ ਸਾਈ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਰ ਖਾਈ ਸੀ, ਉਹ ਜਹਾਂਗੀਰ ਪਾਤਸ਼ਾਹ ਦੇ ਕੋਲ ਪਹੁੰਚਾ। ਚਰਨੀ ਹੱਥ ਲਾ ਕੇ ਜਹਾਂਗੀਰ ਪਾਤਸ਼ਾਹ ਆਪਣੀ ਸਾਰੀ ਸੁਪਨੇ ਦੀ ਵਾਰਤਾ ਹਜ਼ਰਤ ਮੀਆਂ ਮੀਰ ਨੂੰ ਐਵੇਂ ਦੱਸ ਰਿਹਾ।
ਰਾਖੇ ਡਾਕੇ ਮਾਰ ਗਏ ਸੰਨਾ ਮਾਰਨ ਸਾਗਾ, ਕਿਤੇ ਨੀ ਲੱਭਦੀ ਸ਼ਾਂਤੀ, ਵਜਰੇ ਨੇ ਅਪਰਾਧਾ। ਜਹਾਂਗੀਰ ਨੂੰ ਮਿਲੇ ਮੀਆਂ ਮੀਰ ਜੀ, ਚਰਨਾ ਤੇ ਮੱਥਾ ਟੇਕ ਕੇ ਕਹਿੰਦਾ, ਪੀਰ ਜੀ ਪੀਰ ਜੀ ਸੁਣੋ ਗੱਲ, ਮੇਰੀ ਸੁਪਨੇ ਦੀ ਦੱਸਾਂ ਵਾਰਤਾ, ਵਸ ਵਿੱਚ ਨਹੀਂ ਉਹ ਵਸ ਵਿੱਚ ਨੀ ਪੀਰ ਜੀ, ਆਉਂਦਾ ਚੱਲਣ ਅੱਖਾਂ ਨੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਪੈਗ ਦੋ ਨਸ਼ੇ ਦੇ ਪੀਤੇ ਗੋਸ਼ਤ ਉਡਾਇਆ, ਰੱਜ ਕੇ ਜਦੋਂ ਲਹਿਰਾਂ ਸੁੱਖਾਂ ਦੀਆਂ ਆਈਆਂ, ਦੁੱਖ ਗਏ ਜਾਂ ਦੂਰ ਭੱਜ ਕੇ ਛੇਜ ਸੁੱਖਾਂ ਦੀ, ਛੇਜ ਸੁੱਖਾਂ ਦੀ ਜਦੋਂ ਮੈਂ ਲੇਟਿਆ, ਦੁੱਖ ਪੁੱਜ ਗਏ ਅਖੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਲੱਗੇ ਸੀ ਬੂਹੇ ਦੇ ਮੂਹਰੇ, ਸੱਚ ਹੈ ਵਿਚਾਰ ਕਰਿਓ ਸ਼ੇਰ ਜੰਗਲੀ, ਜੰਗਲੀ ਆਣ ਕੇ ਬੋਲੇ, ਮੇਰੀਆਂ ਜਾਂ ਅੱਖਾਂ ਖੁੱਲੀਆਂ, ਧੌਣਾ ਜੋੜ ਕੇ ਖੜੇ ਸੀ ਕੁਝ, ਕਹਿੰਦੇ ਦੇ ਵੱਡਾ ਦੇ ਛੋਟੇ ਵੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਮਾਰ ਕੇ ਜਗਾਇਆ, ਮੈਨੂੰ ਉਤਰਾ ਨੀ ਕੁਝ ਆਖਿਆ ਇੱਕ ਸ਼ੇਰ ਨੇ, ਸ਼ੇਰ ਨੇ ਕੂੜਿਆ ਮੈਨੂੰ ਬਜੇ ਨੇ ਪ੍ਰਾਣ ਮਸਾਈ, ਫੇਰ ਚਲੇ ਗਏ ਕਿੱਥੇ ਰੱਬ ਜਾਣੇ, ਲਾਗੇ ਲਾਉਂਦਾ ਸਰੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਜਦੋਂ ਦੀ ਦੱਸੀ ਆ ਗੱਲ ਪੰਡਤਾਂ ਸਿਰ ਤੇ ਗ੍ਰਹਿ ਪੁੱਜੇ ਨੇ, ਛੇਵੇਂ ਪਾਤਸ਼ਾਹ
ਪਾਦਸ਼ਾਹ ਗਵਾਲੀਅਰ ਬੈਠੇ ਮੇਰੇ ਲਈ ਭਜਨ ਕਰਦੇ ਕੋਈ ਸੋਚ ਕੇ
ਬਚਾ ਲਈ ਰਸਤਾ ਦੱਸੋ ਮੇਰੇ ਦਿਲਗੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਵੀ ਅਮੀਰ ਨੂੰ ਰਾਤੀ ਆਣ ਕੇ
ਜਾਪਦੇ ਜੋਤਸ਼ੀ ਝੂਠੇ ਗੱਲ ਚ ਕਸਰ ਜਾਪਦੀ ਸਾੜ ਸਦੀ ਨਹੀਂ ਸਦੀ ਨਹੀਂ ਗਈ ਅਜੇ ਮਗਰੋਂ ਹੋ ਗਿਆ ਕਲੋਪ ਰੱਬ ਕਿਉਂ ਕੋਈ ਤੀਰ ਵਈ
ਕੋਈ ਤੀਰ ਤਕਦੀਰ ਵਿੱਚ ਮਾਰੋ ਸੱਚ ਦੇ ਤਿਆਗ ਪੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਵੀ ਅਮੀਰ ਨੂੰ ਰਾਤੀ ਆਣ ਕੇ
ਪਾਦਸ਼ਾਹ ਅੱਲਾ ਦਿਓ ਫਕਰੋ ਰਸਤਾ ਵਿਖਾਵੋ ਸੱਚ ਦਾ ਆਖੋ ਬਾਦਸ਼ਾਹ ਬਾਦਸ਼ਾਹ ਦੇ ਸਾੜ ਸਤੀ ਚੱਕਰੋ ਹੁਕਮ ਲਿਖਾਵੋ ਸੱਚ ਦਾ ਜੋਗੀ ਆਖਦਾ
ਮਨੂ ਨੀ ਪਹਿਣਾ ਬਦਲ ਦਿਓ ਤਕਦੀਰ ਨੂੰ ਰਾਤੀਆਂ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਵੀ ਅਮੀਰ ਨੂੰ ਰਾਤੀ ਆਣ ਕੇ
ਜਿਸ ਵੇਲੇ ਜਹਾਂਗੀਰ ਪਾਤਸ਼ਾਹ ਨੇ ਆਪਣੀ ਸੁਪਨੇ ਦੀ ਗੱਲ ਸੁਣਾਈ ਸਾਈ ਮੀਆਂ ਮੀਰ ਮੁਸਕਰਾਇਆ ਕਹਿੰਦਾ ਬਾਦਸ਼ਾਹ ਜਰਾ ਹੋਸ਼ ਵਿੱਚ ਆ ਉਹ ਸ਼ੇਰ ਨਕਲੀ ਨਹੀਂ ਉਹ ਸ਼ੇਰ ਸੁਪਨੇ ਦੇ ਨਹੀਂ ਉਹ ਸ਼ੇਰ ਫਰੇਬੀ ਨਹੀਂ ਸ਼ੇਰ ਅਸਲੀ ਨੇ ਧਿਆਨ ਮਾਰ ਹਿੰਦੁਸਤਾਨ ਦੇ ਬਾਦਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੀ ਜੇਲ੍ਹ ਵਿੱਚ ਗਿਆ ਕਿੰਨੇ ਦਿਨ ਬੀਤ ਗਏ ਨੇ ਕਿੰਨੇ ਚਿਰ ਵਾਸਤੇ ਭੇਜਿਆ ਸੀ ਤੇ ਕਿੰਨਾ ਚਿਰ ਹੋ ਗਿਆ ਸੋਚਿਆ ਜਹਾਂਗੀਰ ਪਾਤਸ਼ਾਹ ਸੋਚੀ ਪੈ ਗਿਆ ਹਜ਼ਰਤ ਮੀਆਂ ਮੀਰ ਜਿਹਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਨਵਾਜਿਆ ਜਿਹਦੇ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਹੈ ਯਾਦ ਰਹੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵੇਲੇ ਬੜੇ ਬੜੇ ਪੂਜਾ ਯੋਗ ਪੰਡਿਤ ਹਿੰਦੁਸਤਾਨ ਵਿੱਚ ਮੌਜੂਦ ਸੀ ਪਰ ਹਜ਼ਰਤ ਮੀਆਂ ਮੀਰ ਦਾ ਗੁਣਾ ਇਸ ਲਈ ਪਿਆ ਕਿ ਸਾਰਿਆਂ ਸੰਤਾਂ ਭਗਤਾਂ ਵਿੱਚੋਂ ਚੋਣ ਕੀਤਿਆਂ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਾਹ ਹਜ਼ਰਤ ਮੀਆਂ ਮੀਰ ਤੇ ਪਈ ਸੀ ਹਜ਼ਰਤ ਮੀਆਂ ਮੀਰ ਕਹਿੰਦਾ ਬਾਦਸ਼ਾਹ ਹਿੰਦੁਸਤਾਨ ਦਿਆ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਰਿਹਾਈ ਦੇ ਕਾਗਜ਼ ਸੂਰਜ ਛਿਪਣ ਤੋਂ ਪਹਿਲਾਂ ਦਿੱਲੀ ਤੋਂ ਗਵਾਲੀਅਰ ਨੂੰ ਨਾ ਚੱਲੇ ਅੱਜ ਰਾਤ ਦੇ ਸ਼ੇਰ ਆ ਗਏ ਯਾਦ ਰੱਖ ਲੈ ਤੇਰਾ ਕੀਰਤਨ ਸੋਹਲਾ ਪੜ੍ਹ ਕੇ ਜਾਣਗੇ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਅੱਖਾਂ ਸਾਈ ਮੀਆਂ ਮੀਰ ਨੇ ਜਿਵੇਂ ਖੋਲੀਆਂ ਇਸ ਛੰਦ ਦੇ ਦੱਸਿਆ ਜਾ ਰਿਹਾ ਬਾਈ ਸਾਡੇ ਛੰਦਾਂ ਤੇ ਖੁਸ਼ ਹੋ ਕੇ ਸਾਡੇ ਵੀਰ ਸਾਧਾ ਸਿੰਘ ਜੀ ਯੂਪੀ ਵਾਲਿਆਂ ਨੇ 20 ਰੁਪਏ ਭੇਜੇ ਨੇ ਸਤਨਾਮ ਨੂੰ ਇਨਾਮ ਦੇਣ ਵਾਸਤੇ ਇੱਕ ਮੁੰਦਰੀ ਭੇਜੀ ਹੈ ਉਹ ਭੇਜੀ ਹੈ ਸ਼ੌਂਕੀ ਸਾਹਿਬ ਨੂੰ ਇਨਾਮ ਦੇਣ ਵਾਸਤੇ ਇਹ ਨੀ ਸਾਨੂੰ ਪਤਾ ਵੀ ਇਹ ਮੁੰਦਰੀ ਪਿੱਤਲ ਦੀ ਹੈ ਕਿ ਸੋਨੇ ਦੀ ਹੈ ਖੈਰ ਵੀਰ ਸਾਧਾ ਸਿੰਘ ਦਾ ਧੰਨਵਾਦ ਕਰਦੇ ਹਾਂ ਸੁਣੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਤਰਜਾਮੀ ਸਤਿਗੁਰੂ ਦੀ ਬਾਬਤ ਹਜ਼ਰਤ ਮੀਆਂ ਮੀਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਉਂ ਕਹਿ ਰਿਹਾ
ਪਾਣੀ ਨੇ ਦੁੱਧ ਛਕ ਲਿਆ ਭੈਣਾ ਛਕ ਲੈ ਵੀਰਾ ਧਰਮ ਛਕ ਲਿਆ ਕੂੜਨੇ ਸਗੇ ਚੇਲਿਆ ਪੀਰਾ
ਓ ਜੀ ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ
ਓ ਅੱਲਾ ਖੁਸ਼ ਹੋ ਜੂ ਓ ਅੱਲਾ ਦਾ ਯਾਰ ਜੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਓ ਜੀ ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ
ਓ ਅੱਲਾ ਖੁਸ਼ ਹੋ ਜੂ ਓ ਅੱਲਾ ਦਾ ਯਾਰ ਜੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਲੋੜ ਨੀ ਕੋਈ ਬਾਦਸ਼ਾਹ ਜੀ ਦਲਗੀਰੀ ਦੀ ਭਾਈ ਤਲਵਾਰ ਜਿੰਨੇ ਮੀਰੀ ਪੀਰੀ ਦੀ
ਆਤਮਾ ਦੀ ਰਾਖੀ ਲਈ ਉਹ ਤਲਵਾਰ ਦੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਉਹਨਾਂ ਉੱਤੋਂ ਪੈਣਗੇ ਕਸ਼ਟ ਜਰਨੇ ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ
ਨਾਨਕ ਦੀ ਗੱਦੀ ਪ੍ਰਤੱਖ ਜਾਹਰ ਗੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਗੇ
ਵੀ ਭੇਡਾਂ ਵਿੱਚ ਕਦੇ ਬਘਿਆੜ ਲੁਕੇ ਨਾ ਪੀਤਿਆਂ ਟਕੀਰੀਆਂ ਦੇ ਤਾਲ ਸੁੱਕੇ ਨਾ
ਬਚਣਾ ਦੇ ਚਾਹੁੰਦੇ ਕਰ ਲੋ ਵਿਚਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਓ ਵੀ ਅੱਲਾ ਨਾਲੋਂ ਉਹ ਨਾ ਸ਼ਕਤੀ ਚ ਘੱਟ ਨੇ ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ
ਵੀ ਤੁਹਾਡੇ ਸਿਰ ਸ਼ਕਤੀ ਦਾ ਪਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਚੰਦੂ ਦਾ ਤੇ ਉਹਨਾਂ ਨਾਲ ਖਾਸ ਵੈਰ ਹੈ ਪੰਜਵੇਂ ਗੁਰਾਂ ਤੇ ਉਹਨਾਂ ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ
ਓਏ ਉਹਨਾਂ ਦੇ ਮੁਕਾਬਲੇ ਚਾਉਣੀ ਹਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਰਾਜ ਤੇ ਹਕੂਮਤਾਂ ਸਦਾ ਨਹੀਂ ਰਹਿਣੀਆਂ ਸੋਚ ਲੈ ਮੈਂ ਗੱਲਾਂ ਯਾਦੀਆਂ ਨਹੀਂ ਕਹਿਣੀਆਂ
ਔਖੀ ਸੈਣੀ ਪਾਤਸ਼ਾਹ ਜਮਾਂ ਦੀ ਮਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਗੁਰਾਂ ਨੂੰ ਗਵਾਲੀਅਰੋਂ ਛੇਤੀ ਸੱਦ ਲੋ ਸ਼ੇਰਾਂ ਕੋਲੋਂ ਹੋਣੀਆਂ ਖਲਾਸੀ ਤਰ ਲੋ
ਲਾਉਣਾ ਏ ਦੁੱਖਾਂ ਦਾ ਜੋਰੀਆ ਬੁਖਾਰ ਦੇ ਕੱਢ ਲੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਿੰਨਾ ਚਿਰ ਰਿਹਾ ਨਾ ਕਰੋਗੇ ਓਨਾ ਚਿਰ ਸ਼ੇਰਾਂ ਕੋਲੋਂ ਖਲਾਸੀ ਨਹੀਂ ਹੋਵੇਗੀ ਹਜ਼ਰਤ ਮੀਆਂ ਮੀਰ ਤੋਂ ਗੱਲ ਸੁਣ ਕੇ ਜਹਾਂਗੀਰ ਪਾਤਸ਼ਾਹ ਨੇ ਉਸੇ ਵੇਲੇ ਵਜ਼ੀਰ ਖਾਨ ਨੂੰ ਸੱਦਿਆ ਆਖਿਆ ਵਜ਼ੀਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੀ ਜੇਲ੍ਹ ਵਿੱਚੋਂ ਬੜੇ ਅਦਬ ਨਾਲ ਬੜੇ ਪਿਆਰ ਨਾਲ ਲੈ ਕੇ ਆਉਣਾ ਵੇਖਣਾ ਕਿਵੇਂ ਉਹਨਾਂ ਦੇ ਪਿੰਨਾਂ ਦੇ ਪ੍ਰੇਮ ਵਿੱਚ ਕੋਈ ਭੰਗ ਨਾ ਪਵੇ ਹਜ਼ਰਤ ਮੀਆਂ ਮੀਰ ਇਹ ਗੱਲ ਕਹਿ ਕੇ ਚਲਿਆ ਗਿਆ ਜਹਾਂਗੀਰ ਪਾਤਸ਼ਾਹ ਨੇ ਭੇਜਿਆ ਉਸ ਵੇਲੇ ਵਜ਼ੀਰ ਖਾਨ ਨੂੰ ਉਹ ਗਵਾਲੀਅਰ ਪਹੁੰਚਿਆ ਸਤਿਗੁਰਾਂ ਦੇ ਚਰਨਾਂ ਨੂੰ ਛੋਇਆ ਬੇਨਤੀ ਕੀਤੀ ਮਹਾਰਾਜ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡੇ ਨਾਲ ਮਿਲਾਪ ਵਧਾਉਣਾ ਚਾਹੁੰਦਾ ਉਹਨੂੰ ਬਹੁਤ ਸਾਰੇ ਜਿਹੜੇ ਭਰਮ ਸਨ ਉਹਦੇ ਨਿਵਰਤ ਹੋਏ ਨੇ ਮੇਰੀ ਬੇਨਤੀ ਹੈ ਤੁਸੀਂ ਮੇਰੀ ਬੇਨਤੀ ਮੰਨੋ ਹਿੰਦੁਸਤਾਨ ਦੇ ਬਾਦਸ਼ਾਹ ਦੇ ਕਹਿਣ ਮੁਤਾਬਕ ਤੁਸੀਂ ਚੱਲੋ ਮਹਾਰਾਜ ਕਹਿਣ ਲੱਗੇ ਅਸੀਂ ਨਹੀਂ ਜਾਣਾ ਚਾਹੁੰਦੇ ਇਹ ਗੱਲ ਸੁਣ ਕੇ ਵਜ਼ੀਰ ਖਾਨ ਕਹਿਣ ਲੱਗਾ ਮਹਾਰਾਜ ਜਾਣਾ ਕਿਉਂ ਨਹੀਂ ਚਾਹੁੰਦੇ ਮਹਾਰਾਜ ਕਹਿਣ ਲੱਗੇ ਸਾਡਾ ਪ੍ਰੇਮ ਹੋ ਗਿਆ 22 ਧਾਰ ਦੇ ਰਾਜਿਆਂ ਨਾਲ ਇਹ ਸਾਡੇ ਨਾਲ ਪ੍ਰੇਮ ਕਰਦੇ ਨੇ ਇਹ ਵਿਚਾਰੇ ਨਿਰਦੋਸ਼ ਹਿੰਦੁਸਤਾਨ ਦੇ ਬਾਦਸ਼ਾਹ ਨੇ ਉਮਰ ਕੈਦੀ ਬਣਾ ਕੇ ਡੱਕੇ ਹੋਏ ਨੇ ਜੇ ਇਹਨਾਂ ਨੂੰ ਨਾ ਛੱਡੋ ਅਸੀਂ ਨੀ ਇੱਥੋਂ ਜਾਣਾ ਚਾਹੁੰਦੇ ਹਿੰਦੁਸਤਾਨ ਦੇ ਬਾਦਸ਼ਾਹ ਵੱਲੇ ਨਿਗਾਹ ਮਾਰ ਕੇ ਉਸ ਵੇਲੇ ਵਜ਼ੀਰ ਖਾਨ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਏ ਪਰ ਵੇਖਿਆ ਕਿ ਹਜ਼ਰਤ ਮੀਆਂ ਮੀਰ ਦੇ ਹੁਕਮ ਨਾਲ ਜਹਾਂਗੀਰ ਪਾਤਸ਼ਾਹ ਨੇ ਲਿਖਿਆ ਹੋਇਆ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੀ ਵੀ ਸ਼ਰਤ ਉੱਤੇ ਰਿਹਾਈ ਚਾਹੁੰਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨੀ ਹੱਥ ਲਾ ਕੇ ਵਜ਼ੀਰ ਖਾਨ ਨੇ ਕਿਹਾ ਮਹਾਰਾਜ ਇਹ ਰਾਜੇ ਬਾਗੀ ਨੇ ਇਹ ਸਰਕਾਰ ਦੇ ਬਾਗੀ ਨੇ ਇਹ ਬਗਾਵਤ ਪੈਦਾ ਕਰ ਦੇਣਗੇ ਮੈਂ ਬੇਨਤੀ ਕਰਦਾ ਹਾਂ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਉਹਨੇ ਲਿਜਾ ਸਕਦੇ ਹੋ ਹਜ਼ਰਤ ਮੀਆਂ ਮੀਰ ਸਾਹਿਬ ਨੇ ਜਿਵੇਂ ਜਹਾਂਗੀਰ ਨੂੰ ਹੁਕਮ ਕੀਤਾ ਸੀ ਜਿਵੇਂ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਹੁਕਮ ਕੀਤਾ ਸੀ ਵਜ਼ੀਰ ਖਾਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨੀ ਹੱਥ ਲਾ ਕੇ ਜਿਵੇਂ ਬੇਨਤੀਆਂ ਕਰ ਰਿਹਾ ਇਉਂ ਬੇਨਤੀ ਕੀਤੀ ਜਾ ਰਹੀ
ਲੋਕ ਵਿਖਾਵੇ ਵਾਸਤੇ ਹੋ ਰਹੇ ਨੇ ਨਿਤਨੇਮ ਡਿੱਠਾ ਭਾਰਤ ਵਰਸ਼ ਮੇ ਡੁਪਲੀਕੇਟ ਪ੍ਰੇਮ
ਹੱਥ ਲਾ ਕੇ ਗੁਰਾਂ ਦੇ ਚਰਨੀ ਗੁਰਾਂ ਨੂੰ ਵਜ਼ੀਰ ਖਾਨ ਕੇ ਕਹਿੰਦਾ ਗੁਰੂ ਜੀ ਸੁਣੋ ਗੱਲ ਮੇਰੀ ਭੁੱਲ ਮੇਰੀ ਮਾਫ਼ ਕਰਿਓ ਉਹਦਾ ਇੱਕ ਬਈ
ਉਹਦਾ ਇੱਕ ਅੱਖਰ ਜਬਾਨ ਦਾ ਗੁਰੂ ਜੀ ਤਾਈਦ ਹੋ ਗਿਆ ਤੁਹਾਡੀ ਮਦਦ ਦਾ ਮਰਦੇ ਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਹੱਥ ਲਾ ਕੇ ਗੁਰਾਂ ਦੇ ਚਰਨੀ ਗੁਰਾਂ ਨੂੰ ਵਜ਼ੀਰ ਖਾਨ ਕੇ ਕਹਿੰਦਾ ਗੁਰੂ ਜੀ ਸੁਣੋ ਗੱਲ ਮੇਰੀ ਭੁੱਲ ਮੇਰੀ ਮਾਫ਼ ਕਰਿਓ ਉਹਦਾ ਇੱਕ ਬਈ
ਉਹਦਾ ਇੱਕ ਅੱਖਰ ਜਬਾਨ ਦਾ ਗੁਰੂ ਜੀ ਤਾਈਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਨਾਨਕ ਗੁਰੂ ਦੀਆਂ ਸਿਫਤਾਂ ਦਿਨੇ ਰਾਤ ਚੈਨ ਲਾ ਲਵੇ ਨਾਲੇ ਕਹਿੰਦਾ ਮੈਂ ਕਹਿੰਦਾ ਮੈਂ ਗਲਤੀਆਂ ਕਰੀਆਂ ਕੀਤੀ ਨਾ ਕਦਰ ਲਾਲ ਦੀ ਮੈਨੂੰ ਚੁੱਕਣਾ
ਵਜ਼ੀਰਾਂ ਦੀਆਂ ਮਾਰਿਆ ਮੈਨੂੰ ਚੁੱਕਣਾ ਵਜ਼ੀਰਾਂ ਦੀਆਂ ਮਾਰਿਆ ਗੁਰੂ ਜੀ ਸ਼ਹੀਦ ਹੋ ਗਿਆ ਤੁਹਾਡੀ ਮਦਦ ਦਾ ਕਾਰਨ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਅਸਲ ਗੁਰੂ ਜੀ ਹੋਈ ਚੰਦੂ ਦਾ ਕਸੂਰ ਸਮਝੋ ਭੋਲਾ ਪਾਤਸ਼ਾਹ ਉਹਦੇ ਕਹੇ ਲੱਗਦਾ ਇਸ ਵਿੱਚ ਝੂਠ ਕੋਈ ਨਾ ਮੈਨੂੰ ਮਿਲਣ
ਗੁਰੂ ਜੀ ਆ ਗਏ ਤੀਰ ਚਾਂਦੀ ਹੋ ਗਿਆ ਤੁਹਾਡੀ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ
ਗੁਰੂ ਜੀ ਕਰੋ ਮਿਹਰ ਬਾਨੀ ਚੱਲੋ ਹੁਣ ਦਿੱਲੀ ਚੱਲੀਏ ਮੇਰੀ ਆਏ ਦੀ ਕਦਰ ਵੀ ਤਾਜੇ ਦਾਸ ਦੀ ਅਰਜ ਮੰਨ ਲੋ ਚੰਦੂ ਵਾਲ ਜੀ
ਅੱਲਾ ਦੀ ਦਰ ਵਾਪਸੀ ਰਸੀਦ ਹੋ ਗਿਆ ਤੁਹਾਡੀ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ
ਜਦੋਂ ਦੀ ਬਿਮਾਰੀ ਹਟ ਗਈ ਗੁਰਾਂ ਦੇ ਚਰਨਾਂ ਚੋਂ ਤੁਸੀਂ ਗੁਰੂ ਜੇ ਦਿਲਾਂ ਦੀਆਂ ਜਾਣੋ ਸਾਹ ਦਿਲ ਬਾਦਸ਼ਾਹ ਦਾ ਜਿਵੇਂ ਲੱਭਦੀ
ਚਕੋਰੀ ਚੰਦ ਨੂੰ ਅੱਖੀਆਂ ਦੀ ਦੀਦ ਹੋ ਗਿਆ ਤੁਹਾਡੀ ਮਦਦ ਕਾਰਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ
ਕਹਿੰਦੇ ਨੇ ਸਤਿਗੁਰੂ ਮੇਰੇ ਧਰਤੀ ਨੂੰ ਭਾਗ ਲੱਗਦੇ ਤੁਹਾਡੀ ਨਜ਼ਰ ਤਾਰ ਦੀ ਦੁਨੀਆਂ ਸੇਵਾ ਤੁਹਾਡੀ ਬੇੜੇ ਤਾਰ ਦੀ ਜਿਵੇਂ ਕਹੋਗੇ
ਮੰਨੇਗਾ ਰਾਜਾ ਤੁਸਾਂ ਦੀ ਖਰੀਦ ਹੋ ਗਿਆ ਤੁਹਾਡੀ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ
ਰਾਜਿਆਂ ਦੀ ਗੱਲ ਤੁਸਾਂ ਕੀਤੀ ਲੈ ਜੋ ਜਿੰਨੇ ਪੱਲਾ ਫੜਦੇ ਬਾਗੀ ਨੇ ਖਲਰਨਾ ਹੋਣਗੇ ਇਹਨਾਂ ਨੂੰ ਨਸੀਬ ਕਰਿਓ ਕਰੇ ਮਿੰਨਤਾਂ
ਤੁਹਾਡੀਆਂ ਜੋ ਵੀ ਸਿਰਫ ਮਜੀਦ ਹੋ ਗਿਆ ਤੁਹਾਡੀ ਮਦਦ ਕਾਲ ਨੇ ਕੀਰਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ
ਛੇਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਵਜ਼ੀਰ ਖਾਨ ਨੇ ਮੰਨਿਆ ਕਹਿੰਦਾ ਮਹਾਰਾਜ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਲੈ ਜਾ ਸਕਦੇ ਹੋ ਮੀਰੀ ਪੀਰੀ ਦੇ ਮਾਲਕ ਨੇ ਹੁਕਮ ਦਿੱਤਾ ਸਾਡਾ ਚੋਲਾ ਤਿਆਰ ਕਰੋ 52 ਕਲੀਆਂ ਵਾਲਾ ਚੋਲਾ ਸਤਿਗੁਰਾਂ ਨੇ ਸਵਾ ਕੇ ਮੰਗਵਾ ਲਿਆ 52 ਰਾਜਿਆਂ ਨੂੰ 52 ਕਲੀਆਂ ਫੜਾ ਕੇ ਗਵਾਲੀਅਰ ਦੀ ਜੇਲ ਚੋਂ ਉਮਰ ਕੈਦ ਵਿੱਚੋਂ ਰਿਹਾ ਕਰਾ ਲਿਆ ਹਰੀਦਾਸ ਦਰੋਗਾ ਮਿਲਿਆ ਪਿਛਲੀਆਂ ਭੁੱਲਾਂ ਦੀ ਮਾਫ਼ੀ ਮੰਗੀ ਚਰਨੀ ਹੱਥ ਲਾਇਆ ਤੇ ਸਤਿਗੁਰੂ ਇੱਥੋਂ ਦਿੱਲੀ ਨੂੰ ਰਵਾਨਾ ਹੋਏ ਗਵਾਲੀਅਰ ਤੋਂ ਦਿੱਲੀ ਆਉਂਦਿਆਂ ਤੱਕ ਸਤਿਗੁਰਾਂ ਦੇ ਸੇਵਕਾਂ ਦਾ ਜਲੂਸ ਹਜ਼ਾਰਾਂ ਦੀ ਗਿਣਤੀ ਤੋਂ ਟੱਪ ਗਿਆ ਕੈਲਾਸ਼ ਪਾਤਸ਼ਾਹ ਹਿੰਦੁਸਤਾਨ ਦਾ 6ਵੇਂ ਪਾਤਸ਼ਾਹ ਮਹਾਰਾਜ ਨੂੰ ਅੱਗਿਓਂ ਮਿਲਣ ਗਿਆ 6ਵੇਂ ਪਾਤਸ਼ਾਹ ਨੂੰ ਮਿਲ ਕੇ ਕਰਨੀ ਹੱਥ ਲਾ ਕੇ ਜਹਾਂਗੀਰ ਨੇ ਆਪਣੇ ਪੀਰ ਮੁਰਸ਼ਦ ਵਾਲੀ ਚੌਂਕੀ ਸਤਿਗੁਰਾਂ ਦੇ ਬੈਠਣ ਵਾਸਤੇ ਦਿੱਤੀ ਹੈ ਸਤਿਗੁਰੂ ਚੌਂਕੀ ਤੇ ਬੈਠੇ ਨੇ ਰੱਬ ਦੇ ਰੰਗ ਵਿੱਚ ਰੱਤੇ ਮਾਲਾ ਫੇਰੇ ਸਨ ਜਹਾਂਗੀਰ ਪਾਤਸ਼ਾਹ ਕਹਿੰਦਾ ਮਹਾਰਾਜ ਇਸ ਮਾਲਾ ਦਾ ਇੱਕ ਮਣਕਾ ਮੈਨੂੰ ਦਿਓ ਮੈਂ ਆਪਣੀ ਤਸਵੀਰ ਦਾ ਮੁਖੀ ਮਣਕਾ ਬਣਾਵਾਂਗਾ ਰੋਜ਼ ਤੁਹਾਡੇ ਦਰਸ਼ਨ ਕਰਿਆ ਕਰਾਂਗਾ ਸਤਿਗੁਰੂ ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਇੱਕ ਮਣਕਾ ਇਸ ਮਾਲਾ ਚੋਂ ਕੱਢਿਆ ਗਿਆ ਮਾਲਾ ਅਧੂਰੀ ਹੋ ਜਾਏਗੀ ਜਾਂ ਤੇ ਸਾਰੀ ਮਾਲਾ ਮੰਗ ਲੈ ਇੱਕ ਮਾਲਾ ਸਾਡੇ ਪਿਤਾ ਜੀ ਦੇ ਗਲ ਸੀ ਇੱਕ ਮਾਲਾ ਸਾਡੇ ਕੋਲ ਹੈ ਜਿਹੜੀ ਪਿਤਾ ਜੀ ਵਾਲੀ ਮਾਲਾ ਹੈ ਉਹ ਤੇਰੇ ਦੀਵਾਨ ਚੰਦੂ ਦੇ ਘਰ ਹੈ ਮੰਗਵਾ ਲੈ ਸਾਡੇ ਵੱਲੋਂ ਸਾਰੀ ਤੇਰੀ ਹੋਈ ਜੇ ਤੂੰ ਇਹ ਮਾਲਾ ਰੱਖਣੀ ਹੋ ਇਹ ਤੂੰ ਰੱਖ ਲਈ ਉਹ ਅਸੀਂ ਮਾਲਾ ਲੈ ਲਵਾਂਗੇ ਚੰਦੂ ਦੀਵਾਨ ਅੱਗੇ ਹੋਇਆ ਮੁੜਕੋ ਮੁੜਕੀ ਹੋਇਆ ਕਹਿਣ ਲੱਗਾ ਮਹਾਰਾਜ ਇਹ ਸਰਾਸਰ ਝੂਠ ਹੈ ਮੇਰੇ ਘਰ ਮਾਲਾ ਨਹੀਂ 6ਵੇਂ ਪਾਤਸ਼ਾਹ ਮਹਾਰਾਜ ਜੀ ਮੇਰੇ ਘਰ 5ਵੇਂ ਪਾਤਸ਼ਾਹ ਜ਼ਰੂਰ ਗਏ ਸਨ ਮੈਂ ਸੇਵਾ ਕੀਤੀ ਸੀ ਉਹਨਾਂ ਨੂੰ ਰਾਤ ਹੈਜਾ ਹੋ ਗਿਆ ਉਹ ਅਕਾਲ ਚਲਾਣਾ ਕਰ ਗਏ ਸਨ ਸਿੱਖਾਂ ਨੇ ਸਾਂਭਿਆ ਮੈਨੂੰ ਨਹੀਂ ਪਤਾ ਉਹ ਮਾਲਾ ਕਿੱਥੇ ਹੋਏਗੀ ਬਹਾਦਰ ਬਿਧੀ ਚੰਦ ਅੱਗੇ ਆਇਆ ਜੇਬ ਵਿੱਚੋਂ ਉਹ ਖਤ ਕੱਢਿਆ ਉਹ ਚਿੱਠੀ ਕੱਢੀ ਹੈ ਜਿਹੜੀ ਹਰੀਦਾਸ ਦਰੋਗੇ ਨੂੰ ਚੰਦੂ ਨੇ ਲਿਖੀ ਸੀ ਤੇ ਆਖਿਆ ਸੀ ਕਿ 6ਵੇਂ ਪਾਤਸ਼ਾਹ ਮੇਰੇ ਵੈਰੀ ਨੇ ਇਹਨਾਂ ਨੂੰ ਮਾਰ ਦੇ ਤੈਨੂੰ ਸਰਕਾਰ ਕੁਝ ਨਹੀਂ ਕਹੇਗੀ ਵਿਖਾ ਕੇ ਖਤ ਬਹਾਦਰ ਬੀਰੀ ਚੰਦ ਉਸ ਭਰੀ ਹੋਈ ਸਭਾ ਚ ਇੱਕ ਐਲਾਨ ਕਰਦਾ ਜਿਸਦਾ ਵੇਰਵਾ ਇਉਂ ਕੀਤਾ ਜਾ ਰਿਹਾ ਸੁਣੀਏ
ਝੂਠ ਨਾ ਮਾਰੇ ਸੱਚ ਨੂੰ ਸੱਪ ਨਹੀਂ ਛੱਡਦੇ ਜੈਰ ਕਰਦੇ ਤਰਸ ਜਲਾਦ ਨਹੀਂ ਗੁਪਤ ਨਹੀਂ ਰਹਿੰਦੇ ਇਸ਼ਾਰਾ
ਉਹਦੀ ਚੰਦੂ ਆਖੇ ਮਾਲਾ ਕਿਹੜੀ ਐਵੇਂ ਉੱਜਾ ਲਾਉਂਦੇ, ਪਤਾ ਤੁਹਾਨੂੰ ਇਹ ਤਾਂ ਸਾਨੂੰ ਨਹੀਂ ਵੇਖਣਾ ਚਾਹੁੰਦੇ।
ਉਹ ਗਰੀਬ ਚੰਦ ਕੇ ਸੁਣੋ ਪਾਤਸ਼ਾਹ ਸਾਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਆਖੇ ਮਾਲਾ ਕਿਹੜੀ ਐਵੇਂ ਉੱਜਾ ਲਾਉਂਦੇ, ਪਤਾ ਤੁਹਾਨੂੰ ਇਹ ਤਾਂ ਸਾਨੂੰ ਨਹੀਂ ਵੇਖਣਾ ਚਾਹੁੰਦੇ।
ਉਹ ਗਰੀਬ ਚੰਦ ਕੇ ਸੁਣੋ ਪਾਤਸ਼ਾਹ ਸਾਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਮੈਂ ਸਭ ਕਾਰੇ ਵੇਖੇ, ਇਹ ਦੋਸ਼ੀ ਜੇ ਤੁਹਾਨੂੰ ਐਵੇਂ ਪਾਉਂਦਾ ਰਿਹਾ ਭੁਲੇਖੇ।
ਕਰੇ ਜਨਾਨੀ ਵਾਂਗਰ ਗੱਲਾਂ ਬਣਦਾ ਚੰਗਾ ਨਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਤੁਹਾਨੂੰ ਇਸਦੀ ਲੜਕੀ ਹੈ ਸੀ ਗੁਰਾਂ ਨਾਲ ਮੰਗੀ, ਪੰਜਵੇਂ ਗੁਰ ਨੇ ਸਾਗ ਛੱਡਤਾ ਇਹਦੇ ਦਿਲ ਨੂੰ ਤੰਗੀ।
ਸਾਡੇ ਸਤਿਗੁਰੂ ਵਰਗਾ ਪੁੱਛੋ ਕਿਹੜਾ ਲੱਭਿਆ ਵਰਗੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਮਾਲਾ ਇਹਦੇ ਘਰ ਦੇ।
ਗੱਲੋਂ ਇਸਨੇ ਹੈ ਸੀ ਸਤਿਗੁਰੂ ਲੋਭੇ ਸਾਰੇ, ਭੁੱਲ ਗਈਆਂ ਸਚਿਆਈਆਂ ਸਭੇ ਸਾਧ ਮਾਰਦੇ ਤਾੜੇ।
ਸਾਰੀ ਦੁਨੀਆਂ ਲੁੱਟ ਲੁੱਟ ਕੇ ਲੈ ਖਜਾਨੇ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਭੇਜੋ ਪਤਾ ਲੱਗ ਜੂ ਇਹ ਸੱਚਾ ਤੇ ਝੂਠਾ, ਸਾਰੀ ਦੁਨੀਆਂ ਸਾਵੇਂ ਭੱਜੇ ਪੁੰਨ ਪਾਪ ਦਾ ਠੂਠਾ।
ਇਸਨੇ ਜੋ ਕਰੀਆਂ ਕਰਤੂਤਾਂ ਜਾਣਾ ਚਾਹੀਏ ਮਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਚਲਾਕ ਹੈ ਚਲਾਕੀ ਕਰਦਾ ਸਰਦਾ ਸਦਾ ਚਲਾਕੀ, ਕਿਵੇਂ ਸਤਿਗੁਰ ਨੂੰ ਮਰਵਾਉਣੋ ਇਸਨੀ ਰੱਖੀ ਬਾਕ।
ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਚਾਹੀਏ ਸਾਡਾ ਮੁਜਰਮ ਕਹਾਂ ਕਾਨੂੰਨੀ ਬਾਤਾਂ, ਪੰਜਵੇਂ ਸਤਿਗੁਰ ਦੀਆਂ ਕੁੜਮਾਂ ਨੂੰ ਦੇਈਏ ਭੇਜ ਸੁਗਾਤਾਂ।
ਸਾਰਾ ਲੇਖਾ ਨਿਬੜ ਜਾਵੇ ਕਾਲ ਜਾਣ ਦੇ ਸਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਸਾਨੂੰ ਮਾਲਾ ਲੱਭੇ ਦੇਵਾਂਗੇ ਹਰ ਜਾਨਾ, ਪਰਖਣ ਬਦਲੇ ਸ਼ਾਹ ਦੇ ਮੂਹਰੇ ਦਿਲ ਸਾਡੇ ਨਜ਼ਰਾਨਾ।
ਖਾਲੀ ਕਰੀਏ ਦੋ ਪਾਪਾਂ ਦੇ ਗਏ ਸਮੁੰਦਰ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਉੱਪਰ ਕੇ ਫਿਰ ਚੰਦੂ ਬੋਲੇ ਰੰਗ ਉਡੇ ਦਿਲ ਕੰਬੇ, ਪਾਪੀ ਦਾ ਦਿਲ ਡੋਲ ਰਿਹਾ ਸੀ ਸੋਚ ਖਿਆਲੋਂ ਲੰਬੇ।
ਉਹ ਸਾਰੇ ਲੋਕੀ ਆਖਣ ਲੱਗ ਪਏ ਮਾਲਾ ਇਹਦੇ ਘਰ ਦੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਦਿਲ ਖੱਲੀ ਦਾਣੀ ਲਾਲ ਅੰਗਾਰੇ ਅੱਖਾਂ, ਗੁਰਮੁਖ ਸਿੰਘਾ ਆਖੀ ਜਾਵੇ ਸਤਿਗੁਰੂ ਤੇਰੀਆਂ ਰੱਖਾਂ।
ਜੋਗੀ ਰਵੀ ਸਿੰਘਾ ਹੋਣੀ ਫਿਰਦੀ ਲੱਭਦੇ ਹਾਣੀ ਮਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਸਤਿਗੁਰਾਂ ਨੇ ਆਖਿਆ ਪਾਤਸ਼ਾਹ ਜੋ ਬਿਧੀ ਚੰਦ ਨੇ ਕਿਹਾ ਸੁਣਿਆ? ਬਾਦਸ਼ਾਹ ਨੇ ਕਿਹਾ ਠੀਕ ਹੈ ਜੀ, ਜੇ ਮਾਲਾ ਚੰਦੂ ਦੇ ਘਰੋਂ ਲੱਭ ਜੇ ਫਿਰ ਇਹ ਤੁਹਾਡਾ ਮੁਲਜ਼ਮ ਹੈ। ਕੁਝ ਸਿੱਖ ਭੇਜੇ, ਕੁਝ ਅਹਿਲਕਾਰ ਭੇਜੇ। ਬਿਧੀ ਚੰਦ ਨੇ ਜਾਂਦੇ ਚੰਦੂ ਦੇ ਘਰ ਉਹੀ ਟਰੰਕ ਖੋਲਿਆ ਜਿਸ ਵਿੱਚ ਮਾਲਾ ਪਈ ਸੀ। ਜਦੋਂ ਮਾਲਾ ਲੱਭ ਗਈ, ਆ ਗਈ ਮੈਦਾਨ ਵਿੱਚ ਮਾਲਾ ਸਭਾ ਚ ਆ ਗਈ। ਜਦੋਂ ਮਾਲਾ ਵੇਖੀ, ਜਹਾਂਗੀਰ ਪਾਤਸ਼ਾਹ ਮਹਾਰਾਜ ਨੇ ਆਖਿਆ, ਮਹਾਰਾਜ ਇਹ ਤੁਹਾਡਾ ਕਸੂਰਵਾਰ ਹੈ, ਇਹ ਦੋਸ਼ੀ ਹੈ, ਇਹ ਤੁਹਾਡਾ ਮੁਲਜ਼ਮ ਹੈ, ਇਹਨੂੰ ਜਿਹੜਾ ਮਰਜ਼ੀ ਦੰਡ ਦੇ ਲਓ। ਬਿਧੀ ਚੰਦ ਨੇ ਜਦੋਂ ਛੇਵੇਂ ਸਤਿਗੁਰਾਂ ਵਾਲੇ ਵੇਖਿਆ, ਸਤਿਗੁਰੂ ਕਹਿੰਦੇ ਹੁਣ ਫੜ ਲੈ ਵੇਹਣਾ ਕੀ ਹੈ, ਢਾ ਕੇ ਬਿਧੀ ਚੰਦ ਨੇ ਚੰਦੂ ਦੇ ਨੱਕ ਵਿੱਚ ਪਾਈ ਹੈ ਨੱਥ, ਮੁੰਜਦੀ ਪਾ ਕੇ ਰੱਸੀ ਬਾਬੇ ਜੇਠੇ ਸਿੱਧਵਾਂ ਵਾਲੇ ਨੂੰ ਫੜਾਈ ਹੈ। ਛੇਵੇਂ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਬਾਹਰੋਂ ਆਵੇ ਉਹ ਪੰਜ ਪੰਜ ਜੁੱਤੀਆਂ ਮਾਰੇ, ਜਿਵੇਂ ਦਿੱਲੀ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਸ ਆਪਣੇ ਵੈਰੀ ਨੂੰ ਲਾਹੌਰ ਪਹੁੰਚਦੇ ਨੇ। ਇਉਂ ਬੇਨਤੀ ਕੀਤੀ ਜਾ ਰਹੀ।
ਕਪੂਰ ਨਾ ਚੱਖਦੇ ਹੁਣ ਸੁਣਾ ਡੱਡੀਆਂ ਖਾਣਾ, ਬਾਜਨਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣਾ।
ਉਹਦੀ ਨੱਕ ਨਕੇਲ ਤੇ ਗਲ ਵਿੱਚ ਬਿਜਤੀ ਤੁਰਲੀ ਵਿੱਚ ਕੱਟੇ, ਉਮਰ ਸਾਰੀ ਵਿੱਚ ਮਾੜਾ ਬੀਜਾ ਜਸ ਕਿਤਿਓਂ ਨਾ ਖੱਟੇ।
ਓਏ ਅੱਖਰ ਗਈ ਤੇ ਉੱਡਗੀ ਜਦ ਮਾਰ ਕਿਸੇ ਨੀ ਸਿਰਦਾ, ਗਈ ਗਈ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ।
ਹਰਖਾ ਸ਼ਰੇ ਬਜਾਰਾਂ ਦੇ ਅੰਦਰ ਖੜਕ ਰਿਹਾ ਸੀ ਪੌਲਾ, ਆਪੋ ਵਿੱਚ ਦੀ ਰੁੱਤੇ ਜਾਪਣ ਆਪਣ ਰਾਮ ਵਾਹਿਗੁਰੂ ਮੌਲਾ।
ਉਹ ਸੱਚ
ਉਕਰਿਆ ਸੀ ਖੂਨ ਚੰਨੂ ਦਾ ਦਿਲ ਭੁਣਵਾਂ ਕਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਵੀ ਸਿੱਖ ਬਾਹਰੋਂ ਆਵੇ ਪੰਜ ਪੰਜ ਛਿੱਤਰ ਮਾਰੇ ਇਸ ਪਾਪੀ ਨੇ ਮਿੱਤਰ ਬਣ ਕੇ ਸਤਿਗੁਰ ਮਿੱਤਰ ਮਾਰੇ
ਓਏ ਆਪਣਾ ਇਸ ਨੂੰ ਦੱਸੇ ਨਾ ਕੋਈ ਵੈਰੀ ਸਾਹਿਬ ਚ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਇਸੇ ਚਾਲ ਚ ਮਾਰ ਖਾਂਦੇ ਨੂੰ ਦਿਨ ਪੰਦਰਵਾਂ ਆਇਆ ਬਾਬੇ ਜੇਠੇ ਸਦਵਾਂ ਵਾਲੇ ਹਰ ਥਾਂ ਇਹਨੂੰ ਵਿਖਾਇਆ
ਉਹ ਬਿਜੀ ਚੰਦ ਪੈੜਾ ਦੇ ਮੋਖਾ ਕਹਿੰਦਾ ਧਿਆਨ ਸੁਚਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਜਦੋਂ ਲਾਹੌਰ ਚੰਦੂ ਨੇ ਹਰ ਨੁੱਕਰ ਹਰ ਖੂੰਜਾ ਅੱਗੇ ਦਾਣੇ ਭੁੰਨ ਰਿਹਾ ਸੀ ਗੁਰਦਿੱਤਾ ਪੁੜਪੂੰਜਾ
ਪੁੰਜਾ ਚਾ ਹੱਥ ਵਿੱਚ ਕੜਛਾ ਲੈ ਕੇ ਖੋਪੜ ਪਾਰ ਨਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਜਿਸਨੇ ਪੰਜਵੇਂ ਗੁਰਦੇ ਸਿਰ ਤੇ ਰੇਤ ਪਾਈ ਸੀ ਤੱਤੀ ਉਹ ਕੜਛਾ ਲਈ ਖਲੋਤਾ ਦੰਦ ਪੀਸਦਾ ਬੱਤੀ
ਸੁਣ ਚੰਦੂ ਸ਼ਾਹ ਸਦਾ ਨੀ ਮੈਲ ਉਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਪੱਥ ਵਿੱਚੋਂ ਰੇਤ ਦਾ ਕੜਛਾ ਸੜਦਾ ਬਲਦਾ ਪਾਇਆ ਪੰਜਵੇਂ ਗੁਰ ਤੇ ਜਬਰ ਕਰੇ ਦਾ ਫੌਰਨ ਚੇਤਾ ਆਇਆ
ਪੂਜੇ ਜਾਂਦੇ ਦੁਨੀਆਂ ਉੱਤੇ ਸਾਫ ਜਨਾਂ ਦਾ ਹਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਪੂੰਜੇ ਜੋਸ਼ ਚ ਆ ਕੇ ਐਸਾ ਕੜਛਾ ਮਾਰਿਆ ਜੋਗੀ ਜਿੰਨਾ ਹੁਦਾਰ ਸੀ ਪਿਛਲਾ ਸਾਰਾ ਸਿਰੋਂ ਉਤਾਰਿਆ
ਮਰ ਗਿਆ ਚੰਦੂ ਗੁਰਮੁਖ ਸਿੰਘ ਦਾ ਧਰਤੀ ਉੱਪਰ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਸਤਿਗੁਰੂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਕੇ ਜਦੋਂ ਅੰਮ੍ਰਿਤਸਰ ਪਹੁੰਚੇ ਉਹ ਦੀਵਾਲੀ ਵਾਲੀ ਰਾਤ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਜਗਤ ਵਿੱਚ ਦੀਵਾਲੀ ਇਸ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਕਿ ਸਤਿਗੁਰਾਂ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਕੇ ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ਆ ਕੇ ਚਰਨ ਪਾਏ ਸਨ ਇਹ ਹੈ ਇਤਿਹਾਸ ਵਾਹਿਗੁਰੂ